ਵਾਹਿਗੁਰੂ ਸਾਹਿਬ ਜੀਓ ਕਛੂੰ ਕੰਚਨ ਭਇਓ ਸ਼ਬਦ ਗੁਰ ਸਰਵਨੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਠੋਂ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ ਪੁਰੇਤ ਸੁਰ ਨਰ ਭਏ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨ ਹੋਵੀ ਭੰਗ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਉ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚਿਤ ਨ ਆਇਓ ਮਨ ਦੂਜਾ ਭਾਉ ਸਹਿਲੰਗ ਹਮ ਮੈਲ ਭਰੇ ਦੋਹਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵਲਾਇਆ ਸਭ ਲਾਥੇ ਕਿਲ ਵਿਖ ਪੰਗ हर दीना दीन दयाल प्रभ, सत संगत मेलो संग, मिल संगत हर रंग पाया, जन नानक मन तन रंग, हर दीना दीन दयाल प्रभ, सत संगत मेलो संग, मिल संगत हर रंग पाया, जन नानक मन तन रंग। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह, दीन दुनिया दे मालक, सर्व कला समर्थ श्री गुरु ग्रंथ साहिब जी दी पावन पवित्र हजूरी विच अमृत वेले दे दीवान विच उपस्थित हो के आप जी सतगुरु जी दियां खुशियां प्राप्त कर रहे हो। अज दा पावन पवित्र लड़ीवार शब्द जो कि सूही राग विच सतगुरु गुरु ग्रंथ साहिब पातशाह जी दे पावन अंग 731 और 32 उपर सुभायमान है। अज दे इस शब्द दे उचारण करता धन गुरु रामदास सच्चे पातशाह जी हन। इस पावन पवित्र शब्द विच सतगुरां ने परमात्मा दे नाम दे रंग प्यार दी व्याख्या करदे हुए बचन कीते कि जो मनुख पूरे सतगुरु दी सरणी पैंदा है, सतगुरु दा हुक्म अपनी जिंदगी विच हंडाउंदा है, कमाउंदा है, ता एक दिन उहदे उत्ते गुर तुट है, गुरु त्रुट पैंदे ने, बख्शिश करदे ने। उस त्रुटन दे विच, उस बख्शिश दे विच मिलदा की है, प्राप्ति की हुंदी है। छोटियां छोटियां वस्तुआं ते संसार दा धन, संसार दी वड़ियाई इत्यादिक, इहदे छोटियां गल्लां ने गुरु दी त्रुटन विच, उहदी कृपा विच, उहदे तरस विच। पर गुरु दी त्रुटन विच एक सब तो वड्डी दात जिहड़ी मिलदी है, उह कहिंदे गुर तुठै हर रंग चाढ़िया। उह सिख ते सब तो पहला इह कम करदा है कि इहदे विचों माया दा रंग कढ के परमात्मा दे नाम दा रंग विच पा दिया, चाढ़ दिया। क्योंकि ये दो प्रकार दा उदाहरण गुरबाणी विच आउंदी है। एक पासे कहिंदे ने कुसंबे दा फुल है जिहदा रंग बहुत सूहा है, इसे राग विच गुरु अमरदास पातशाह जी दे बचन आउणगे कि सूही सूहा रंग बिल्कुल लाल, इस राग दा नाम भी सूही है। इहदे विच वार वार रंग दी गल आवेगी हर एक शब्द विच। और जिवें कि दो शब्द ने गुरु नानक सच्चे पातशाह जी दे, उहदे विच भी बचन आए ने, और मजीठ दे रंग दी चर्चा इस राग विच चलदी है। दो प्रकार दा रंग है संसार विच, एक परमात्मा दे प्रेम दा रंग, एक संसार दे प्रेम दा रंग है। संसार दे प्रेम दे रंग नूं सतगुरां ने एक कुसुंबे दे फुल नाल तुलना दिती है, जिहड़ा वेखण विच मजीठ तों गूढ़ा लगदा है। मजीठ दा रंग उहदे अगे फिका लगदा है, सोहणा नहीं है, पर उस रंग विच जो कुसुंबे दा रंग है, फुल दा रंग है, उह किसे कपड़े नूं चढ़ा दिओ, थोड़े चिर बाद धुप विच रखोगे, दो चार दिनां बाद उह रंग उड़ जाएगा, खत्म हो जाएगा। ਅੱਜ ਸਤਿਗੁਰੂ ਪਰਮਾਤਮਾ ਦੇ ਪਿਆਰ ਦੇ ਰੰਗ ਦੀ ਗੱਲ ਕਰ ਰਹੇ ਨੇ। ਕਹਿਣ ਲੱਗੇ ਇਹ ਮਜੀਠ ਦਾ ਰੰਗ ਹੈ, ਇੱਕ ਵਾਰੀ ਜਿਸ ਕੱਪੜੇ ਨੂੰ ਚੜ ਜਾਏ ਉਹ ਕੱਪੜਾ ਸਾਰੀ ਜ਼ਿੰਦਗੀ ਹੰਢਾ ਕੇ ਭਾਵੇਂ ਪਾਟ ਕਿਉਂ ਨਾ ਜਾਏ ਪਰ ਉਹ ਰੰਗ ਕਦੇ ਉਹਦੇ ਤੋਂ ਲਹਿੰਦਾ ਨਹੀਂ। ਸਤਿਗੁਰੂ ਨੇ ਬਚਨ ਕੀਤੇ, ਗੁਰੂ ਤੁਠੈ ਹਰ ਰੰਗ ਚਾੜਿਆ। ਪਰਮਾਤਮਾ ਦਾ ਪ੍ਰੇਮ, ਪਰਮਾਤਮਾ ਦਾ ਸਨੇਹ, ਉਹਦਾ ਮੋਹ, ਉਹਦਾ ਪਿਆਰ ਅੰਦਰ ਇੰਨਾ ਗੂੜਾ ਹੋ ਗਿਆ ਕਿ ਅੰਦਰ ਰੰਗ ਮਹਿਸੂਸ ਹੋਣ ਲੱਗ ਪਿਆ। ਸਤਿਗੁਰੂ ਨੇ ਇਸ ਸੰਬੰਧ ਵਿੱਚ ਬਾਣੀ ਵਿੱਚ ਕਈ ਬਚਨ ਕੀਤੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਾਂ ਸੂਰਮਈ ਉਸ ਨੂੰ ਕਹਿੰਦੇ, ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਹਰ ਰੰਗ। ਪਰਮਾਤਮਾ ਦਾ ਪ੍ਰੇਮ, ਪਰ ਇਹ ਕਿਵੇਂ ਪ੍ਰਾਪਤ ਹੁੰਦਾ? ਅੱਗੇ ਇਸੇ ਸ਼ਬਦ ਵਿੱਚ ਦੱਸਿਆ, ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ। ਜਿਹੜਾ ਆਪਣੇ ਅੰਦਰ ਦੇ ਪਾਪਾਂ ਨੂੰ ਵਿਕਾਰਾਂ ਨੂੰ ਜਿੱਤ ਲਵੇ ਉਹਦੇ ਅੰਦਰ ਇਹ ਰੰਗ ਚੜ੍ਹਦਾ ਹੈ। ਆਤਮ ਜਿਣੈ ਸਗਲ ਵਸ ਤਾਂ ਕਹਿ, ਜਿਹੜਾ ਆਪਣੇ ਮਨ ਦੀਆਂ ਬਿਰਤੀਆਂ 'ਤੇ ਵਸੀਕਾਰ ਕਰ ਲੈਂਦਾ ਹੈ, ਉਹਨੂੰ ਹੱਥਾਂ ਵਿੱਚ ਲੈ ਲੈਂਦਾ ਹੈ, ਫਿਰ ਸਹਿਜੇ ਸਹਿਜੇ ਇਹ ਰੰਗ ਅੰਦਰੋਂ ਹੀ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਅਤੇ ਇਹ ਆਤਮ ਵਸ਼ ਕਰਨਾ, ਆਪਣੀਆਂ ਬੁਰਾਈਆਂ ਨੂੰ ਵਸ ਵਿੱਚ ਕਰਨਾ, ਕਾਬੂ ਵਿੱਚ ਕਰਨਾ, ਇਹ ਮਨੁੱਖ ਦੇ ਆਪਣੇ ਇਕੱਲੇ ਦੇ ਹੱਥਾਂ ਵਿੱਚ ਨਹੀਂ, ਜਿਹਦਾ ਗੁਰੂ ਪੂਰਾ ਹੈ, ਪੂਰੇ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਸਭ ਕੁਝ ਪੰਜੇ ਵਿਕਾਰ, ਮਨ ਦੀਆਂ ਬੁਰਾਈਆਂ ਅਤੇ ਆਦਤਾਂ ਵਸ ਵਿੱਚ ਨਹੀਂ ਹੁੰਦੀਆਂ। ਹੁਣ ਇਹ ਗੱਲ ਸਾਫ਼ ਹੈ ਕਿ ਪਰਮਾਤਮਾ ਦਾ ਪ੍ਰੇਮ ਕਿਵੇਂ ਪੈਦਾ ਹੋਵੇਗਾ। ਕਿਉਂਕਿ ਮੈਂ ਹੋਰ ਬੇਨਤੀ ਕਰਾਂ, ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਤੁਸੀਂ ਪਰਮਾਤਮਾ ਨੂੰ ਪਿਆਰ ਕਰੋ, ਉਦਾਹਰਨਾਂ ਵੀ ਦਿੱਤੀਆਂ ਜਾਂਦੀਆਂ ਨੇ, ਸੰਸਾਰ ਦੀਆਂ ਉਦਾਹਰਨਾਂ ਵੀ ਨੇ, ਪਰ ਇੱਕ ਬੜਾ ਵੱਡਾ ਸਵਾਲ ਹੈ ਪਰਮਾਤਮਾ ਦੇ ਪ੍ਰੇਮ ਦੇ ਸੰਬੰਧ ਵਿੱਚ ਕਿ ਪ੍ਰੇਮ ਤਾਂ ਉਸ ਨੂੰ ਕਰੀਦਾ ਜਿਸ ਨੂੰ ਪਹਿਲਾਂ ਅਸੀਂ ਦੇਖੀਏ, ਜਿਸ ਨੂੰ ਪਹਿਲਾਂ ਅੱਖਾਂ ਨਾਲ ਦੇਖਿਆ, ਜਾਂ ਕਿਸੇ ਦੀ ਤਸਵੀਰ ਵੇਖੀ ਹੈ, ਜਾਂ ਉਹਦਾ ਕੋਈ ਜੀਵਨ ਲੇਖ ਪੜ੍ਹਿਆ। ਕੁਝ ਨਾ ਕੁਝ ਤਾਂ ਹੋਂਦ ਹੈ ਜਿਹਦੇ ਨਾਲ ਅਸੀਂ ਪ੍ਰੇਮ ਸਨੇਹ ਕਰ ਸਕਦੇ ਹਾਂ, ਅਤੇ ਜਿਹਦਾ ਸਰੂਪ ਅਜੇ ਵੇਖੀ ਨਹੀਂ ਉਹਨੂੰ ਪ੍ਰੇਮ ਕਿਵੇਂ ਕਰਾਂਗੇ? ਉਹ ਕਿਹੜਾ ਤਰੀਕਾ ਹੈ? ਇਹ ਬੜਾ ਵੱਡਾ ਸਵਾਲ ਹੈ ਧਾਰਮਿਕ ਮਨੁੱਖ ਦੇ ਅੱਗੇ, ਜਿਹਨੂੰ ਵੇਖੀ ਨਹੀਂ ਉਹਨੂੰ ਪ੍ਰੇਮ ਕਿਵੇਂ? ਔਰ ਇੱਥੇ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਇੱਕ ਬਚਨ ਕਹਿੰਦੇ ਨੇ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਹੁਣ ਇੱਥੇ ਪ੍ਰੇਮ ਕੀਓ ਸਿਰਫ ਕਿਹਾ, ਇੱਥੇ ਇਹ ਨਹੀਂ ਕਿਹਾ ਵੀ ਪਰਮਾਤਮਾ ਨੂੰ ਪ੍ਰੇਮ ਕੀਤਾ ਹੈ, ਸਿਰਫ ਇਕੱਲਾ ਪ੍ਰੇਮ ਕੀਓ, ਕਿਉਂਕਿ ਉਹ ਤਾਂ ਦਿਸਣ ਵਿੱਚ ਆਉਂਦਾ ਹੀ ਨਹੀਂ, ਉਹਨੂੰ ਪ੍ਰੇਮ ਕਿਵੇਂ ਕੀਤਾ ਜਾਏ? ਤਾਂ ਫਿਰ ਇਹ ਕੀ ਹੈ ਜਿਹਨੂੰ ਕਹਿੰਦੇ ਜਿਨ ਪ੍ਰੇਮ ਕੀਓ? ਇਹਦੇ ਉੱਤੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਾਂਗੇ ਵੀ ਪ੍ਰੇਮ ਕਰਨਾ ਕੀ ਹੈ, ਕਿਹਦੇ ਨਾਲ ਕਰਨਾ ਹੈ। ਗੁਰਬਾਣੀ ਵਿੱਚੋਂ ਉਦਾਹਰਨਾਂ ਲੈ ਕੇ, ਅਸਲ ਵਿੱਚ ਪ੍ਰੇਮ ਜਿਹੜਾ ਹੈ ਉਹ ਸਾਡਾ ਅੰਦਰਲਾ ਸੁਭਾਅ ਹੈ, ਸਾਡੀ ਆਤਮਾ ਦਾ, ਉਹ ਆਪਣੇ ਆਪ ਹੀ ਵਿੱਚ ਹੈ, ਉਹਨੂੰ ਕਰਨਾ ਨਹੀਂ ਪੈਂਦਾ। ਕੁਦਰਤੀ ਤੌਰ 'ਤੇ ਹਰ ਇੱਕ ਜੀਵ ਦੇ ਮਨ ਦੇ ਵਿੱਚ ਪ੍ਰੇਮ ਦੀ ਚਿਣਗ ਪਈ ਹੋਈ ਹੈ, ਹਰ ਇੱਕ ਮਨੁੱਖ ਦੇ ਅੰਦਰ ਹੈ। ਭਾਵੇਂ ਕਿ ਅਸੀਂ ਜਿਉਂ ਹੀ ਸੰਸਾਰ ਵਿੱਚ ਵਿਚਰਨੇ ਹਾਂ, ਸੰਸਾਰ ਵਿੱਚ ਵਿਚਰਦਿਆਂ ਸੰਸਾਰ ਨਾਲ ਮੋਹ ਬਣਦਾ, ਇੱਧਰ ਦੀ ਖਿੱਚ ਬਣਦੀ ਹੈ, ਅਤੇ ਉਹ ਅੰਦਰਲੀ ਪ੍ਰੇਮ ਦੀ ਚਿਣਗ ਜਿਹੜੀ ਸਾਡੀ ਆਤਮਾ ਵਿੱਚ ਉਹ ਮੱਧਮ ਪੈ ਜਾਂਦੀ, ਉਹਦੇ ਉੱਤੇ ਕੱਪੜੇ ਪੈ ਜਾਂਦੇ ਨੇ, ਧੂੜ ਪੈ ਜਾਂਦੀ ਸਮੇਂ ਦੀ, ਉਹ ਕਮਜ਼ੋਰ ਪੈ ਜਾਂਦੀ, ਕਦੀ ਕਦੀ ਵਿੱਚੋਂ ਨਿਕਲਦੀ। ਕਦੀ ਕਦੀ ਪਰਮਾਤਮਾ ਦਾ ਪ੍ਰੇਮ ਆਉਂਦਾ ਹਰ ਇੱਕ ਜੀਵ ਵਿੱਚ। ਕਹਿੰਦੇ ਨੇ ਮਨਮੁੱਖ ਤੋਂ ਮਨਮੁੱਖ ਬੰਦੇ ਦੇ ਅੰਦਰ ਵੀ 24 ਘੰਟਿਆਂ ਵਿੱਚ ਇੱਕ ਪਲ ਵਾਸਤੇ ਪਰਮਾਤਮਾ ਦਾ ਪ੍ਰੇਮ ਜ਼ਰੂਰ ਪੈਦਾ ਹੁੰਦਾ, ਭਾਵੇਂ ਉਹਨੂੰ ਪਤਾ ਨਹੀਂ ਵੀ ਇਹ ਪਰਮਾਤਮਾ ਦਾ ਪ੍ਰੇਮ ਹੈ। ਉਹਦੇ ਅੰਦਰ ਇੱਕ ਤਰੰਗ ਵੱਜਦੀ 24 ਘੰਟਿਆਂ ਬਾਅਦ। ਉਹ ਮੱਧਮ ਪੈਣ ਕਰਕੇ, ਸੰਸਾਰ ਦੀ ਖਿੱਚ ਵਧਣ ਕਰਕੇ ਅੰਦਰ ਪ੍ਰੇਮ ਵਾਲਾ ਸੁਭਾਅ ਬੜੇ ਡੂੰਘੇ ਥਾਂ 'ਤੇ ਦੱਬਿਆ ਗਿਆ, ਉਹਨੂੰ ਹੁਣ ਵਕਤ ਹੀ ਨਹੀਂ ਮਿਲਦਾ ਪੈਦਾ ਹੋਣ ਵਾਸਤੇ। ਯਾਨੀ ਕਿ ਸਾਡੀ ਆਤਮਾ ਦਾ ਜਿਹੜਾ ਸੁਭਾਅ ਹੈ ਨਾ, ਜਿਹੜੀ ਤਸੀਰ ਹੈ, ਉਹ ਹੈ ਹੀ ਪ੍ਰੇਮ, ਜਦੋਂ ਸਾਡੇ ਉੱਤੋਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਵੈਸ਼ ਸੰਸਾਰ ਦੀ ਪਕੜ ਇਹ ਸਾਰੀ ਮੈਲ ਜਿੱਦਣ ਧੁੱਪ ਗਈ ਉੱਦਣ ਪ੍ਰੇਮ ਕਰਨਾ ਨਹੀਂ ਪੈਣਾ, ਬੰਦੇ ਦੇ ਸੁਭਾਅ ਵਿੱਚ ਪ੍ਰੇਮ ਆਪ ਹੀ ਆ ਜਾਣਾ ਹੈ। ਕਿਉਂਕਿ ਪ੍ਰੇਮ ਤਾਂ ਘਟਿਆ ਕਿਉਂਕਿ ਮੈਲ ਵਧੀ ਹੈ। ਜਿਵੇਂ ਇੱਕ ਕੱਪੜੇ ਦੇ ਉੱਤੇ ਧੂੜ ਪੈਂਦੀ ਜਾਏ ਰੋਜ਼, ਉਹਨੂੰ ਧੋਤਾ ਹੀ ਨਾ ਜਾਏ, ਰੱਖ ਦਿਓ ਉਸ ਨੂੰ ਬਾਹਰ ਕਿਸੇ ਟੰਗ ਦਿਓ, ਇੱਕ ਸਾਲ ਟੰਗਿਆ ਰਹੇ, ਦੋ ਸਾਲ, ਤਿੰਨ ਸਾਲ ਉਹਦੇ ਉੱਤੇ ਡਸਟ, ਉਹਦੇ ਉੱਤੇ ਮਿੱਟੀ ਪੈਂਦੀ ਜਾਏ, ਧੂੰਆਂ ਪੈਂਦਾ ਜਾਏ, ਕਾਲਖ, ਅਤੇ ਸਹਿਜੇ ਸਹਿਜੇ ਕੀ ਵੇਖਾਂਗੇ? ਵੇਖਣ ਵਾਲਾ ਕਹੇਗਾ ਇਹ ਤਾਂ ਕੱਪੜਾ ਹੈ ਹੀ ਨਹੀਂ, ਅਤੇ ਮੈਲ ਇਕੱਲੀ, ਕਿਉਂਕਿ ਕੱਪੜਾ ਥੱਲੇ ਲੁੱਕ ਗਿਆ, ਕੱਪੜੇ ਦੇ ਉੱਤੇ ਮੈਲ ਦੀ ਪਰਤ ਚੜ ਗਈ। ਪਰ ਅਸਲ ਵਿੱਚ ਕੱਪੜਾ ਉਹਦੇ ਵਿੱਚ ਹੈ, ਕੱਪੜਾ ਬੜੇ ਥੱਲੇ ਰਹਿ ਗਿਆ, ਉਹਦੇ ਉੱਤੇ ਕਈ ਪ੍ਰਕਾਰ ਦੀ ਮੈਲ ਜੰਮ ਗਈ। ਜਦੋਂ ਉਹਨੂੰ ਦੇਖਾਂਗੇ ਇੰਝ ਲੱਗੇਗਾ ਇੱਥੇ ਕੋਈ ਕੱਪੜਾ ਨਹੀਂ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਵਹਿੰਦੇ ਹਾਂ, ਇਉਂ ਲੱਗਦਾ ਇੱਥੇ ਤਾਂ ਕੋਈ ਪਰਮਾਤਮਾ ਨਹੀਂ, ਕੋਈ ਪ੍ਰੇਮ ਨਹੀਂ, ਕੋਈ ਦਇਆ ਨਹੀਂ ਹੈ, ਕਿਉਂਕਿ ਉਹਦੇ ਉੱਤੇ ਵਾਰ ਵਾਰ ਕ੍ਰੋਧ ਅਹੰਕਾਰ ਲੋਭ ਦੀਆਂ ਲਹਿਰਾਂ, ਮੇਰ ਤੇਰ, ਸ਼ਬਦ ਅਪਸ਼ਬਦ, ਕਿੰਨਾ ਕੁਝ ਸਾਡੇ ਉੱਤੇ ਸਦੀਆਂ ਤੋਂ ਜੰਮਦਾ ਰਿਹਾ ਹੈ। ਅਤੇ ਆਤਮਾ ਦਾ ਕੱਪੜਾ ਜਿਹੜਾ ਉਹ ਦੱਬਿਆ ਗਿਆ ਥੱਲੇ ਪ੍ਰੇਮ ਦਾ। ਔਰ ਮੈਂ ਇੱਥੇ ਉਦਾਹਰਨ ਦੇ ਦਿਆਂ, ਤੁਸੀਂ ਸਵੇਰੇ ਪਾਠ ਜਪਜੀ ਸਾਹਿਬ ਵਿੱਚ ਪੜ੍ਹੋਗੇ, ਬੜੇ ਸਵਾਦਲੇ ਬਚਨ ਨੇ ਕਿ ਜੇ ਕੋਈ ਮਨੁੱਖ ਪਰਮਾਤਮਾ ਦੇ ਅੱਗੇ ਉਹਦੀ ਵਡਿਆਈ ਅਤੇ ਵਿਚਾਰ ਅੰਮ੍ਰਿਤ ਵੇਲੇ ਭੇਟ ਕਰਦਾ ਹੈ ਅਤੇ ਉਹਦਾ ਕੱਪੜਾ ਉੱਭਰ ਕੇ ਸਾਹਮਣੇ ਆ ਜਾਂਦਾ ਹੈ। ਕੱਪੜਾ ਸ਼ਬਦ ਵਰਤਿਆ ਹੈ, ਪੌੜੀ ਹੈ ਜਪਜੀ ਸਾਹਿਬ ਦੀ ਕਿ ਫੇ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ। ਆਤਮਾ ਦਾ ਕੱਪੜਾ ਉਹਦਾ ਧੁੱਪ ਜਾਂਦਾ ਹੈ ਜੋ ਅੰਦਰ ਪਿਆ ਹੀ ਹੋਇਆ, ਬਾਕੀ ਦੀ ਮੈਲ ਉਹਦੀ ਲਹਿ ਜਾਂਦੀ ਅੰਮ੍ਰਿਤ ਵੇਲੇ ਦੇ ਇਸ਼ਨਾਨ ਦੇ ਵਿੱਚ, ਜਦੋਂ ਉਹ ਨਾਮ ਦੁਆਰਾ ਆਪਣੇ ਅੰਦਰ ਦੇ ਇਸ ਕੱਪੜੇ ਨੂੰ ਚੰਗੀ ਤਰ੍ਹਾਂ ਧੋਂਦਾ ਹੈ ਨਾ, ਤਾਂ ਉਹਦਾ ਕੱਪੜਾ ਨਗਨ ਹੋ ਜਾਂਦਾ, ਉਹਦੀ ਆਤਮਾ ਨਗਨ ਹੋ ਜਾਂਦੀ, ਉਹਦੇ ਉੱਤੇ ਜੋ ਅਸੀਂ ਡੁਪਲੀਕੇਟ ਸਾਰਾ ਕੁਝ ਚਾੜਿਆ ਹੋਇਆ ਹੈ, ਤਾਂ ਹੀ ਤਾਂ ਮਨ ਟਿਕਦਾ ਨਹੀਂ, ਕਿਉਂਕਿ ਸਾਰਾ ਡੁਪਲੀਕੇਟ ਮਨ ਹੈ ਸਾਡਾ, ਅਸੀਂ ਬਾਹਰੋਂ ਖਿੱਚਿਆ ਸਮਾਜ ਵਿੱਚੋਂ, ਜਿਉਂ ਜਨਮ ਲਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਦਸ ਅਵਸਥਾਵਾਂ ਵਿੱਚ ਬੰਦਾ ਬਾਹਰੋਂ ਮਨ ਖਿੱਚਦਾ, ਮਨ ਇਹਦਾ ਆਪਣਾ ਥੋੜ੍ਹੀ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸ਼ੁੱਧ, ਤੀਜਾ ਭਇਆ ਬਾਪ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨੌਵੇਂ ਧੌਲੇ ਉਭੇ ਸਾਹ, ਦਸਵੇਂ ਦੱਦਾ ਹੋਵਾ ਸਵਾਹ, ਗਏ ਸੇ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਹੁਣ ਸਾਰੀ ਉਮਰ ਸਮਾਜ ਨੇ, ਸਮਾਜ ਦੀ ਝੂਠੀ ਸਿੱਖਿਆ ਨੇ ਸਾਡੇ ਅੰਦਰ ਝੂਠ ਹੀ ਤਾਂ ਭਰਿਆ ਹੈ। ਜਿਉਂ ਹੀ ਸਾਨੂੰ ਹੋਸ਼ ਆਉਂਦੀ ਹੈ, ਅਤੇ ਬੜੇ ਘੱਟ ਮਾਤਾ ਪਿਤਾ ਨੇ ਜਿਹੜੇ ਆਪਣੇ ਬੱਚੇ ਦੇ ਇਸ ਭਾਂਡੇ ਵਿੱਚ, ਮਨ ਦੇ ਵਿੱਚ ਸੱਚਾਈ ਭਰਨੀ ਸ਼ੁਰੂ ਕਰ ਦਿੰਦੇ ਨੇ, ਉਹਨੂੰ ਕਹਿੰਦੇ ਵੀ ਤੂੰ ਝੂਠ ਨਹੀਂ ਬੋਲਣਾ, ਤੂੰ ਇਮਾਨਦਾਰੀ ਵਿੱਚ ਰਹਿਣਾ ਹੈ, ਤੂੰ ਆਪਣੇ ਜੀਵਨ ਦੇ ਵਿੱਚ ਕਿਸੇ ਨੂੰ ਧੋਖਾ ਨਹੀਂ ਦੇਣਾ, ਤੂੰ ਗੁਰਬਾਣੀ ਨਾਲ ਜੁੜਨਾ ਹੈ, ਤੂੰ ਵੱਡਿਆਂ ਦਾ ਸਤਿਕਾਰ ਕਰਨਾ ਹੈ। ਇਹ ਬੜੇ ਘੱਟ ਨੇ, ਨਹੀਂ ਤਾਂ ਜਿਉਂ ਹੀ ਬੱਚਾ ਹੋਸ਼ ਵਿੱਚ ਆਉਂਦਾ ਹੈ ਨਾ, ਤਿਉਂ ਹੀ ਅਸੀਂ ਉਹਨੂੰ ਸਿਖਾਉਣਾ ਸ਼ੁਰੂ ਕਰਦੇ ਨੇ ਵੀ ਚਲਾਕੀ ਕਿਵੇਂ ਕਰੀਦੀ ਹੈ। ਜਾਂ ਅਸੀਂ ਜਦੋਂ ਬਾਹਰੋਂ ਕੋਈ ਸਾਡੇ ਘਰ ਵਿੱਚ ਦੋਸਤ ਮਿੱਤਰ ਆਉਂਦਾ ਤਾਂ ਉਹਨੂੰ ਕਹਿੰਦੇ ਹਾਂ ਵੀ ਬੱਚਾ ਬੜਾ ਚਲਾਕ ਹੈ, ਵੇਖੋ ਸਾਰੀਆਂ ਗੱਲਾਂ ਦਾ ਇਹਨੂੰ ਪਤਾ ਲੱਗ ਗਿਆ। ਅਸੀਂ ਬੱਚਿਆਂ ਨੂੰ ਵੱਡੇ ਹੋਣ ਤੋਂ ਪਹਿਲਾਂ ਹੀ ਵੱਡੇ ਕਰ ਦਿੱਤਾ ਹੈ, ਅਜੇ ਉਹਨਾਂ ਦੀ ਉਮਰ ਆਉਂਦੀ ਨਹੀਂ। ਚੀਜ਼ਾਂ ਦਾ ਪਤਾ ਲੱਗਣਾ, ਚਲਾਕੀਆਂ ਦਾ ਪਤਾ ਲੱਗਣਾ ਕੋਈ ਜੀਵਨ ਨਹੀਂ ਹੈ। ਜੀਵਨ ਹੈ ਜਿਵੇਂ ਜਿਵੇਂ ਉਮਰ ਵਧੇ, ਤਿਵੇਂ ਤਿਵੇਂ ਨੌਲੇਜ, ਤਿਵੇਂ ਤਿਵੇਂ ਜਾਣਕਾਰੀ ਵਧੇ। ਹੁਣ ਤਾਂ ਉਮਰ ਤੋਂ ਪਹਿਲਾਂ ਹਰ ਕੋਈ ਜਵਾਨ ਹੈ। ਅਜੇ ਜਵਾਨੀ ਦੀ ਉਮਰ ਆਉਂਦੀ ਨਹੀਂ, ਬਚਪਨ ਵਿੱਚ ਹੀ ਜਵਾਨੀ ਆ ਗਈ, ਜਵਾਨੀ ਵਿੱਚ ਬੁਢੇਪਾ ਆ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਭਰੀਆਂ ਮਨ ਵਿੱਚ ਅੰਦਰ ਠੋਕੀਆਂ, ਉਹਨਾਂ ਦਾ ਸਾਡਾ ਸਰੂਪ ਬਣ ਗਿਆ। ਅਸਲੀ ਸਰੂਪ ਜਿਹੜਾ ਸਾਡੇ ਅੰਦਰਲਾ ਸੀ ਉਹ ਤਾਂ ਦੱਬਿਆ ਗਿਆ ਦੇ ਥੱਲੇ, ਉਹ ਝੂਠਾਂ ਦੇ ਥੱਲੇ, ਵਿਕਾਰਾਂ ਦੇ, ਪਾਪਾਂ ਦੇ, ਹੇਰਾਫੇਰੀ ਦੇ ਥੱਲੇ। ਅਤੇ ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਫਿਰ ਸਹਿਜੇ ਸਹਿਜੇ ਜਦੋਂ ਉਹ ਨਾਮ ਨਾਲ ਜੁੜਦੇ ਨੇ, ਬਾਣੀ ਦਾ ਪਾਣੀ ਉਹਨਾਂ ਦੇ ਅੰਤਿਸ਼ ਕਰਨ ਨਾਲੋਂ ਖਹਿ ਖਹਿ ਕੇ ਲੰਘਦਾ ਵਾਰ ਵਾਰ ਸਹਿਜੇ ਸਹਿਜੇ। ਕਿਉਂਕਿ ਇਹ ਮੈਲ ਸਾਧ ਸੰਗਤ ਖਿਆਲਾਂ ਦੀ ਏ। ਕੋਈ ਬਾਹਰਲੀ ਮਿੱਟੀ ਹੋਵੇ ਤਾਂ ਅਸੀਂ ਕਿਤੋਂ ਬਾਹਰੋਂ ਪਾਣੀ ਸਾਬਣ ਲੈ ਕੇ ਉਹਨੂੰ ਧੋ ਲਈਏ, ਇਹ ਖਿਆਲਾਂ ਦੀ ਮਿੱਟੀ ਹੈ, ਵਿਚਾਰਾਂ ਦੀ ਮਿੱਟੀ। ਅੰਦਰ ਸੰਕਲਪ ਅਤੇ ਵਿਕਲਪ ਕਈ ਕੁਝ ਪਿਆ ਹੋਇਆ, ਉਹਦਾ ਸੁਭਾਅ ਬਣਿਆ ਹੋਇਆ, ਅਤੇ ਸੁਭਾਅ ਤੋੜਨਾ ਸਭ ਤੋਂ ਔਖਾ ਹੈ, ਸੁਭਾਅ ਤੋੜਨਾ ਸਭ ਤੋਂ ਔਖਾ ਹੈ। ਜਿਹੜਾ ਸੁਭਾਅ ਤੁਸੀਂ ਮਨ ਦੀ ਗੱਲ ਦੂਰ ਹੈ, ਸਰੀਰ ਨੂੰ ਸੁਭਾਅ ਪੈ ਜਾਏ ਨਾ। ਵੇਖੋ ਆਪਾਂ ਜਿਹੜੇ ਟਾਈਮ ਜਿਹੜੀ ਚੀਜ਼ ਖਾਂਦੇ ਹਾਂ, ਤੁਸੀਂ ਵੇਖਣਾ 24 ਘੰਟਿਆਂ ਬਾਅਦ ਉਸੇ ਵਕਤ ਅੰਦਰੋਂ ਲੜਕ ਉੱਠੇਗੀ ਬੰਦੇ ਨੂੰ, ਮਨ ਉੱਥੇ ਚਲਾ ਜਾਂਦਾ ਹੈ। ਜਿਹੜੇ ਰਾਹਾਂ ਤੋਂ ਅਸੀਂ ਵਾਰ ਵਾਰ ਲੰਘਣੇ ਹਾਂ, ਮਨ ਉੱਥੇ ਟਿਕ ਜਾਂਦਾ ਹੈ। ਜੇ ਦੂਸਰੇ ਪਾਸੇ ਜਾਣਾ ਹੋਵੇ ਤਾਂ ਬੜਾ ਵਿਚਾਰਨਾ ਪੈਂਦਾ, ਨਹੀਂ ਤਾਂ ਮਨ ਫਿਰ ਉਸੇ ਪਾਸੇ ਜਾਂਦਾ ਹੈ, ਲੀਕਾਂ ਪੈ ਜਾਂਦੀਆਂ ਨੇ, ਲੀਹਾਂ ਪੈ ਜਾਂਦੀਆਂ ਅੰਦਰ, ਉਹਨਾਂ ਖਿਆਲਾਂ ਵਿੱਚ ਮਨ ਫਿਰ ਫਸਦਾ, ਬੜਾ ਔਖਾ ਹੈ। ਇਸ ਕਰਕੇ ਇੱਕ ਤਰੀਕਾ ਦੱਸਿਆ ਸਤਿਗੁਰੂ ਨੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਹਿੰਦੇ ਮੈਲ ਇੰਨੀ ਹੋ ਗਈ ਵੀ ਤੂੰ ਜੇ ਥੋੜ੍ਹੀ ਜਿਹੀ ਧੋ ਵੀ ਲਏਗਾ ਤਾਂ ਜਿੰਨੀ ਕੁ ਧੋਏਗਾ ਉਨੀ ਹੋਰ ਲੱਗ ਜਾਣੀ, ਨਾਲੋਂ ਨਾਲ ਰੋਜ਼ ਹੋਰ ਚੜ੍ਹ ਜਾਣੀ। ਇਹ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਵੱਡੇ ਸਮੁੰਦਰ ਵਿੱਚ ਸਿੱਟ ਆਪਣੇ ਆਪ ਨੂੰ, ਉੱਥੇ ਹੀ ਇਹ ਮਨ ਧੁੱਪ ਸਕਦਾ, ਤੇਰੇ ਬਸ ਦਾ ਕੰਮ ਨਹੀਂ ਹੈ। ਕਰ ਕਿਰਪਾ, ਉਹ ਕਿਰਪਾ ਕਰੇਗਾ ਤਾਂ ਉੱਥੇ ਲਾਏਗਾ ਮੈਲ, ਉਹ ਜਿਨ੍ਹਾਂ ਨੇ ਉੱਥੇ ਸੌਂਪ ਦਿੱਤਾ। ਇਸ ਕਰਕੇ ਕਹਿੰਦੇ ਮਨ ਗੁਰੂ ਨੂੰ ਦੇਣਾ ਪੈਂਦਾ, ਕਿਉਂਕਿ ਗਲ ਪਾਇਆ ਹੋਇਆ ਕੱਪੜਾ ਵੀ ਧੁੱਪ ਨਹੀਂ ਸਕਦਾ, ਉਹਨੂੰ ਲਾਉਣਾ ਪੈਂਦਾ, ਸੌਂਪਣਾ ਪੈਂਦਾ, ਕਿਸੇ ਥਾਂ 'ਤੇ ਧੋਬੀ ਨੂੰ ਦੇਣਾ ਪੈਂਦਾ ਹੈ, ਜਾਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਪਾਣੀ ਵਿੱਚ ਰੱਖਣਾ ਪੈਂਦਾ ਹੈ, ਤਾਂ ਉਹਦੀ ਮੈਲ ਲੈਂਦੀ। ਤਾਂ ਇਸ ਤਰ੍ਹਾਂ ਜਿਨ੍ਹਾਂ ਨੇ ਗੁਰੂ ਨੂੰ ਆਪਣਾ ਆਪ ਸੌਂਪਿਆ ਤਾਂ ਪੂਰੇ ਸਤਿਗੁਰੂ ਨੇ ਧੋਣਾ ਸ਼ੁਰੂ ਕਰ ਦਿੱਤਾ। ਜਿਵੇਂ ਸਤਿਗੁਰੂ ਕਹਿੰਦੇ ਮਨ ਦਾ ਕੱਪੜਾ ਕਾਹਦੇ ਨਾਲ ਮੈਲਾ ਹੋ ਗਿਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਹਿ ਸਹਿ ਜੀਉ ਮਲੀਨ ਹੈ, ਜਿੰਦ ਸਹਿਸਿਆਂ ਨਾਲ ਮੈਲੀ ਹੋ ਗਈ ਹੈ। ਕਿਤ ਸੰਜਮ ਧੋਤਾ ਜਾਏ, ਉਹ ਕਿਹੜਾ ਤਰੀਕਾ ਹੈ, ਉਹ ਕਿਹੜਾ ਸੰਜਮ ਹੈ ਜਿਹਨੂੰ ਪਾਲੀਏ ਅਤੇ ਸਾਡੇ ਉੱਤੋਂ ਬਣੀ ਹੋਈ ਇਹ ਡੁਪਲੀਕੇਟ ਜੀਵਨ ਸਾਰਾ ਲੈ ਜਾਏ। ਜਾਲੀ ਹੈ ਜਿਹੜਾ, ਨਕਲੀ ਹੈ ਜਿਹਦੇ ਵਿੱਚ ਪਖੰਡ ਅਤੇ ਫਰੇਬ ਭਰਿਆ ਹੋਇਆ, ਕਿਵੇਂ ਉਤਰੇ ਅਤੇ ਸਾਡਾ ਅੰਦਰੋਂ ਸ਼ੁੱਧ ਕੱਪੜਾ ਬਾਹਰ ਨਿਕਲ ਆਵੇ। ਅਤੇ ਜਦੋਂ ਸ਼ੁੱਧ ਕੱਪੜਾ ਅੰਦਰੋਂ ਸਾਫ਼ ਹੋ ਜਾਏਗਾ, ਉਹਦਾ ਸੁਭਾਅ ਹੈ ਪ੍ਰੇਮ। ਉਹਨੂੰ ਕਲਗੀਆਂ ਵਾਲੇ ਨੇ ਕਿਹਾ ਜਿਹਨ ਪ੍ਰੇਮ ਕੀਓ, ਯਾਨੀ ਕਿ ਜਿਹਨੇ ਆਪਣਾ ਆਤਮ ਸ਼ੁੱਧ ਕੱਪੜਾ ਪ੍ਰਾਪਤ ਕਰ ਲਿਆ, ਪ੍ਰੇਮ ਕਰਨਾ ਨਹੀਂ ਪੈਂਦਾ, ਪ੍ਰੇਮ ਉੱਥੇ ਆਪਣੇ ਆਪ ਹੀ ਹੈ, ਉਹਦੇ ਸੁਭਾਅ ਵਿੱਚ ਪਿਆ ਹੀ ਹੋਇਆ। ਹੁਣ ਉਹ ਕੱਪੜਾ ਕਿਵੇਂ ਧੁੱਪੇ? ਆਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਹੁਣ ਕਹਿੰਦੇ ਆਪਣੇ ਮਨ ਨੂੰ ਧੋਵੋ ਅਤੇ ਕਾਹਦੇ ਨਾਲ ਧੋਈਏ? ਹੁਣ ਉਦਾਹਰਨਾਂ 'ਤੇ ਧੋਣ ਦੀਆਂ ਦੇਣੀਆਂ ਪੈਣਗੀਆਂ, ਵੀ ਭਾਂਡਾ ਧੋਏ, ਬੈਸ ਧੂਪ ਦੇਵੋ, ਬਾਹਰ ਦੇ ਦੇਣੇ ਪੈਣਗੇ। ਕੱਪੜੇ ਧੋਣ ਦੀਆਂ ਉਦਾਹਰਨਾਂ ਬਾਣੀ ਵਿੱਚ ਆਉਂਦੀਆਂ ਨੇ, ਭਾਂਡੇ ਧੋਣ ਦੀਆਂ ਆਉਂਦੀਆਂ ਨੇ, ਹੋਰ ਕੀ ਕਰਨ, ਕੋਈ ਉਦਾਹਰਨ ਨਹੀਂ। ਪਰ ਉੱਥੇ ਨਾ ਇਹ ਪਾਣੀ ਜਾਏ, ਨਾ ਉੱਥੇ ਕੱਪੜਾ ਹੈ। ਸਾਧ ਸੰਗਤ ਮੈਲ 'ਤੇ ਲੱਗੀ ਇਹ ਸੰਸਿਆਂ ਦੀ, ਮੈਲ 'ਤੇ ਲੱਗੀ ਬੇਵਿਸ਼ਵਾਸੀ ਦੀ, ਮੈਲ 'ਤੇ ਲੱਗੀ ਦੁਬਧਾ ਦੀ, ਕਿ ਕਬਹੂੰ ਜਿਹੜਾ ਉਬ ਚੜ੍ਹਤ ਹੈ ਕਬਹੂੰ ਜਾਏ ਪਿਆਲੇ, ਉਸ ਮੈਲ ਵਿੱਚ ਇਹ ਪਾਣੀ ਕਿਵੇਂ ਜਾਏ? ਇਸ ਕਰਕੇ ਕਹਿੰਦੇ ਉੱਥੇ ਸਿਰਫ ਸ਼ਬਦ ਜਾ ਸਕਦਾ, ਕਿਉਂਕਿ ਸ਼ਬਦਾਂ ਦੀ ਅੰਦਰ ਸੰਸਾਰ ਦੇ ਖਿਆਲਾਂ ਦੀ ਵਿਚਾਰਾਂ ਦੀ ਮੈਲ ਅੰਦਰ ਲੱਗੀ ਹੈ। ਉਹਨਾਂ ਵਿਚਾਰਾਂ ਨੂੰ ਤੋੜਨ ਵਾਸਤੇ ਉਹਦੇ ਨਾਲ ਦੀ ਚੀਜ਼ ਚਾਹੀਦੀ ਹੈ, ਗੁਰੂ ਦੇ ਵਿਚਾਰ ਚਾਹੀਦੇ ਨੇ ਅੰਦਰ ਮੈਲ ਨੂੰ ਲਾਉਣ ਵਾਸਤੇ। ਮੈਲ ਕਾਹਦੀ ਹੈ? ਵਿਚਾਰਾਂ ਦੀ ਹੈ। ਅਤੇ ਮੈਲ ਨੂੰ ਲਾਉਣ ਵਾਸਤੇ ਕਹਿੰਦੇ ਕਿ ਵਿਚਾਰ ਹੀ ਚਾਹੀਦੇ ਨੇ ਗੁਰੂ ਦੇ। ਇਸ ਲਈ ਸਿੱਖ ਵਿਚਾਰ ਭੇਜਦਾ ਪਹਿਲਾਂ ਆਪਣੇ ਅੰਦਰ। ਆਪਾਂ ਗੁਰਬਾਣੀ ਪੜ੍ਹਦੇ ਹਾਂ, ਸਮਝਦੇ ਹਾਂ, ਵਿਚਾਰਨੇ ਹਾਂ, ਅੰਦਰ ਵਿਚਾਰ ਜਾ ਰਹੇ ਨੇ। ਗੁਰੂ ਦੇ ਵਿਚਾਰ ਅੰਦਰ ਜਾਣਗੇ ਅਤੇ ਦੂਜੇ ਵਿਚਾਰ ਦੂਜੇ ਪਾਸਿਓਂ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ ਸਹਿਜੇ ਸਹਿਜੇ। ਇਹ ਨਹੀਂ ਵੀ ਪਹਿਲਾਂ ਅਸੀਂ ਬਾਹਰਲੇ ਸੰਸਾਰ ਦੇ ਵਿਚਾਰ ਛੱਡਾਂਗੇ ਅਤੇ ਫਿਰ ਸਾਡੇ ਅੰਦਰ ਗੁਰੂ ਕੇ ਵਿਚਾਰ ਟਿਕਣਗੇ। ਇਹ ਦਸ਼ਾ ਨਹੀਂ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇਹਦੇ ਅਰਥ ਇਹ ਨਹੀਂ ਵੀ ਦੂਜੀ ਪਾਸ ਪਹਿਲਾਂ ਤੁਸੀਂ ਸੰਸਾਰ ਨੂੰ ਬਾਹਰ ਕੱਢੋ ਅਤੇ ਫਿਰ ਗੁਰੂ ਕੇ ਸ਼ਬਦ ਵਿੱਚ ਤੁਹਾਡੇ ਟਿਕਣਗੇ। ਨਹੀਂ, ਇਹ ਕਦੇ ਨਹੀਂ ਹੋਏਗਾ। ਇਸ ਤਰ੍ਹਾਂ ਕਦੇ ਹੋਇਆ ਹੀ ਨਹੀਂ। ਇਹ ਇਸ ਤਰ੍ਹਾਂ ਜਿਵੇਂ ਇੱਕ ਬਾਲਟੀ ਵਿੱਚ ਪਾਣੀ ਮੈਲਾ ਪਿਆ ਹੋਵੇ ਤਾਂ ਉਹਦੇ ਵਿੱਚ ਤੁਸੀਂ ਸਾਫ਼ ਪਾਣੀ ਦਾ ਪੈਪ ਛੱਡ ਦਿਓ, ਮੈਲੇ ਪਾਣੀ ਵਿੱਚ, ਮੈਲੀ ਬਾਲਟੀ ਵਿੱਚ ਉਹ ਪਾਣੀ ਉਹਦੇ ਵਿੱਚ ਪੈਂਦਾ ਜਾਏਗਾ ਅਤੇ ਮੈਲਾ ਪਾਣੀ ਕੰਢੇ ਉਛਲ ਕੇ ਬਾਹਰ ਡਿੱਗਦਾ ਜਾਏਗਾ। ਇਸ ਤਰ੍ਹਾਂ ਕੁਝ ਸਮਾਂ ਚੱਲਣ ਤੋਂ ਬਾਅਦ ਸਾਰਾ ਮੈਲਾ ਪਾਣੀ ਉਸ ਭਾਂਡੇ ਤੋਂ ਬਾਹਰ ਚਲਾ ਜਾਏਗਾ ਅਤੇ ਉਹ ਬਾਲਟੀ ਪਵਿੱਤਰ ਪਾਣੀ ਨਾਲ ਭਰੀ ਜਾਏਗੀ। ਇਹ ਨਹੀਂ ਕਿ ਪਹਿਲਾਂ ਉਸ ਨੂੰ ਕੱਢੋ ਅਤੇ ਫਿਰ ਇਹ ਪਏਗਾ। ਇਸੇ ਤਰ੍ਹਾਂ ਜਿਹੜੇ ਸਾਡੇ ਅੰਦਰ ਪਹਿਲਾਂ ਸਾਡਾ ਮਨ ਹੈ, ਪਹਿਲੇ ਵਿਚਾਰ ਨੇ, ਉਹ ਮੈਲੇ ਨੇ, ਸੰਸਾਰ ਦੇ ਨੇ। ਇਹ ਨਹੀਂ ਕਿ ਉਹਨਾਂ ਨੂੰ ਪਹਿਲਾਂ ਅਸੀਂ ਛੱਡਾਂਗੇ ਅਤੇ ਹੋਰ ਵਿਚਾਰ ਫਿਰ ਪੈਣਗੇ। ਵਿਚਾਰ ਪਾਉਣਗੇ, ਵਿੱਚ ਪਾਵਾਂਗੇ ਅਤੇ ਫਿਰ ਉਹ ਵਿਚਾਰ ਦੂਸਰੇ ਬਾਹਰ ਨਿਕਲ ਜਾਣਗੇ, ਅੰਦਰ ਸ਼ੁੱਧ ਹੋ ਜਾਏਗਾ, ਸਾਫ਼ ਹੋ ਜਾਏਗਾ। ਫਿਰ ਉਸੇ ਸਾਫ਼ ਪਾਣੀ ਦੇ ਵਿੱਚੋਂ ਮਨੁੱਖ ਨੂੰ ਆਪਣਾ ਸਹੀ ਸਰੂਪ ਦਿਸੇਗਾ, ਮੈਂ ਕੌਣ ਹਾਂ। ਜਿਵੇਂ ਪਾਣੀ ਦੇ ਵਿੱਚੋਂ ਆਪਣਾ ਮੂੰਹ ਦੇਖ ਲਈਦਾ ਸ਼ੀਸ਼ੇ ਦੇ ਵਿੱਚੋਂ, ਇਸ ਤਰ੍ਹਾਂ ਨਜ਼ਰ ਆ ਜਾਏਗਾ ਮੈਂ ਕੌਣ ਹਾਂ, ਪ੍ਰਯੋਜਨ ਕੀ ਹੈ ਪਤਾ ਲੱਗ ਜਾਏਗਾ। ਜ਼ਿੰਦਗੀ ਦੇ ਵਿੱਚ ਜਿਹੜੇ ਚਾਰ ਪਦਾਰਥ ਮਿਲਦੇ ਨੇ ਸਾਧ ਸੰਗਤ ਦੀ ਸੇਵਾ ਵਿੱਚ, ਗੁਰਮੁਖਾਂ ਦੀ ਸੇਵਾ ਨਾਲ, ਉਹਨਾਂ ਵਿੱਚੋਂ ਇੱਕ ਪਦਾਰਥ ਹੈ ਅਰਥ। ਤੁਸੀਂ ਪੜ੍ਹਦੇ ਹੋ ਨਾ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲੱਗੈ। ਉਹ ਚਾਰ ਪਦਾਰਥਾਂ ਦੇ ਵਿੱਚੋਂ ਇੱਕ ਪਦਾਰਥ, ਜਿਵੇਂ ਧਰਮ, ਅਰਥ, ਕਾਮ ਅਤੇ ਮੋਕਸ਼, ਇਹ ਚਾਰ ਨੇ, ਇਹਨਾਂ ਵਿੱਚੋਂ ਇੱਕ ਪਦਾਰਥ ਅਰਥ। ਅਰਥ ਦਾ ਮਤਲਬ ਹੈ ਜ਼ਿੰਦਗੀ ਦਾ ਅਰਥ ਪਤਾ ਲੱਗ ਜਾਣਾ, ਅੰਸਵਰ ਪਤਾ ਲੱਗ ਜਾਣਾ ਕਿ ਮੈਂ ਕਿਉਂ ਹਾਂ, ਮੈਂ ਕਾਹਦੇ ਵਾਸਤੇ ਆਇਆ। ਨਹੀਂ ਤਾਂ ਆਪਾਂ ਇੱਕ ਤਰ੍ਹਾਂ ਦੇ ਭਟਕੇ ਜਿਹੇ ਫਿਰਨੇ ਹਾਂ ਵੀ ਕੀ ਹੈ ਇਹ ਸਾਰੀ ਜ਼ਿੰਦਗੀ, ਕੰਮ ਕਰਦਿਆਂ, ਖਾਂਦਿਆਂ, ਪੀਂਦਿਆਂ, ਗੱਲਾਂ ਬਾਤਾਂ ਕਰਦਿਆਂ, ਇਹ ਕਿਉਂ ਚੱਲ ਰਹੀ ਹੈ, ਪ੍ਰਯੋਜਨ ਨਹੀਂ ਪਤਾ ਲੱਗ ਰਿਹਾ, ਸਮਝ ਨਹੀਂ ਆ ਰਹੀ। ਤਾਂ ਅਰਥ ਉਦੋਂ ਪਤਾ ਲੱਗੇਗਾ ਜਦੋਂ ਅੰਦਰ ਸ਼ੁੱਧ ਹੋਇਆ ਅਤੇ ਅੰਦਰ ਵਿੱਚੋਂ ਆਪਣਾ ਆਪ ਤਸਵੀਰ ਵੇਖ ਲਈ ਵੀ ਮੈਂ ਕਿਉਂ ਹਾਂ, ਮੈਨੂੰ ਪਰਮਾਤਮਾ ਨੇ ਕਿਉਂ ਬਣਾਇਆ ਹੈ, ਮੈਂ ਕਾਹਦੇ ਵਾਸਤੇ ਹਾਂ। ਔਰ ਜਿਸ ਕੰਮ ਵਾਸਤੇ ਅਸੀਂ ਬਣਾਏ ਗਏ ਹਾਂ, ਜਿੰਨਾ ਚਿਰ ਉਹ ਕੰਮ ਅਸੀਂ ਨਹੀਂ ਕਰਦੇ ਉਨਾ ਚਿਰ ਅਸੀਂ ਬੇਚੈਨ ਰਹਾਂਗੇ। ਹੁਣ ਵੇਖੋ, ਪਸ਼ੂ ਕਦੀ ਬੇਚੈਨ ਨਹੀਂ, ਕਿਉਂਕਿ ਉਹ ਜਿਸ ਵਾਸਤੇ ਬਣਾਏ ਗਏ ਸਨ ਉਹ ਕੰਮ ਕਰ ਹੀ ਰਹੇ ਨੇ। ਸ਼ਾਂਤ ਨੇ ਪਸ਼ੂ ਸਾਰੇ, ਪੰਛੀ ਸਾਰੇ ਸ਼ਾਂਤ ਨੇ। ਤੁਸੀਂ ਝਾਤੀ ਪਾ ਕੇ ਵੇਖੋ, ਆਦਮੀ ਜਿੰਨਾ ਕੋਈ ਵੀ ਇਸ ਧਰਤੀ ਦੀ ਜੂਣ ਕੋਈ ਵੀ ਬੇਚੈਨ ਨਹੀਂ ਹੈ। ਉਹਦਾ ਕਾਰਨ ਸਿਰਫ ਇੱਕੋ ਹੈ ਕਿ ਗਊ ਜਿਹਦੇ ਵਾਸਤੇ ਬਣਾਈ ਪਰਮਾਤਮਾ ਨੇ, ਉਹਦਾ ਪ੍ਰਯੋਜਨ ਪੂਰਾ ਹੋ ਗਿਆ। ਉਹਨੇ ਦੁੱਧ ਦੇਣਾ ਸੀ, ਘਾਹ ਖਾਣਾ ਸੀ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ, ਅੰਮ੍ਰਿਤ ਦੇ, ਸੱਪ ਜਿਸ ਚੀਜ਼ ਵਾਸਤੇ ਬਣਾਇਆ ਸੀ ਉਹ ਕੰਮ ਕਰਦਾ ਹੈ, ਸ਼ੇਰ ਨੂੰ ਜਿਸ ਵਾਸਤੇ ਬਣਾਇਆ ਸੀ ਉਹ ਕੰਮ ਕਰ ਰਿਹਾ ਹੈ, ਉਹਦੀ ਖੁਰਾਕ ਮਾਸ ਹੈ, ਮਾਸ ਖਾ ਰਿਹਾ, ਘਾਹ ਨਹੀਂ ਖਾਂਦਾ। ਜਿਨ੍ਹਾਂ ਵਾਸਤੇ ਘਾਹ ਬਣਾਇਆ ਸੀ ਉਹ ਘਾਹ ਖਾਂਦੇ ਨੇ। ਇਹ ਸਾਰੇ ਆਪੋ ਆਪਣੇ ਪ੍ਰਯੋਜਨ ਵਿੱਚ ਪੂਰੇ ਹੋ ਗਏ ਨੇ, ਇਸ ਕਰਕੇ ਸੰਤੁਸ਼ਟ ਨੇ। ਉਹਨਾਂ ਵਿੱਚ ਬਹੁਤੇ ਰੋਗ ਵੀ ਨਹੀਂ ਸਾਡੇ ਜਿੰਨੇ, ਝਗੜੇ ਵੀ ਨਹੀਂ ਹਨ ਜਿੰਨੇ ਮਨੁੱਖ ਕੋਲ ਨੇ। ਇਸੇ ਤਰ੍ਹਾਂ ਜਿਵੇਂ ਉਹ ਜਾਨਵਰ ਇਹਨਾਂ ਕੰਮਾਂ ਲਈ ਬਣਾਏ ਸਨ, ਮਨੁੱਖ ਬਣਾਇਆ ਸੀ ਪ੍ਰੇਮ ਕਰਨ ਵਾਸਤੇ। ਪਰਮਾਤਮਾ ਨੇ ਅਸਲ ਵਿੱਚ, ਕਿਸੇ ਨੇ ਬੜੀ ਸੁੰਦਰ ਕਹਾਣੀ ਲਿਖੀ ਹੈ, ਕਹਿੰਦੇ ਪਰਮਾਤਮਾ ਨੇ ਸਾਰੀਆਂ ਜੂਨਾਂ ਬਣਾ ਲਈਆਂ। ਉਹਨੂੰ ਇਹ ਫਿਕਰ ਹੋਇਆ ਵੀ ਇਹ ਤਾਂ ਜੂਨਾਂ ਸਾਰੀਆਂ ਭੋਗੀ ਜੂਨਾਂ ਨੇ, ਭੋਗ ਇਹ ਤਾਂ ਖਾਂਦੀਆਂ ਪੀਂਦੀਆਂ ਨੇ ਬਸ, ਅਤੇ ਮੈਂ ਆਪਣੇ ਵਾਸਤੇ ਆਪਣਾ ਤਾਂ ਪ੍ਰਬੰਧ ਕਰਾਂ ਕਿ ਕੋਈ ਇਸ ਤਰ੍ਹਾਂ ਦੀ ਜੂਨ ਬਣਾਵਾਂ ਜਿਹੜੀ ਮੇਰੇ ਵਾਸਤੇ ਭੋਜਨ ਤਿਆਰ ਕਰੇ, ਜਿਹੜੀ ਮੇਰੇ ਵਾਸਤੇ ਕੁਝ ਖਾਣ ਪੀਣ ਦਾ ਪ੍ਰਬੰਧ ਕਰੇ। ਕਿਉਂਕਿ ਉਹ ਘਰ ਵੀ ਕਾਹਦਾ ਜਿਹਦੇ ਵਿੱਚ ਰਸੋਈ ਨਹੀਂ ਹੈ, ਜਿਹਦੇ ਅੰਦਰ ਖਾਣ ਪੀਣ ਲਈ ਕੁਝ ਨਹੀਂ ਹੈ। ਤਾਂ ਕਹਿੰਦੇ ਪਰਮਾਤਮਾ ਨੇ ਇਹ ਆਸ ਕਰਕੇ ਮਨੁੱਖ ਬਣਾਇਆ, ਮਨੁੱਖ ਦੇ ਅਰਥ ਪਰਮਾਤਮਾ ਦਾ ਰਸੋਈਆ। ਕਿਉਂਕਿ ਜਿਹੜੀ ਖੁਰਾਕ, ਜਿਹੜਾ ਭੋਜਨ ਪਰਮਾਤਮਾ ਨੂੰ ਚਾਹੀਦਾ, ਉਹ ਸਿਰਫ ਮਨੁੱਖ ਹੀ ਤਾਂ ਤਿਆਰ ਕਰ ਸਕਦਾ। ਪਰਮਾਤਮਾ ਨੂੰ ਸਿਰਫ ਪ੍ਰੇਮ ਦਾ ਭੋਜਨ ਚਾਹੀਦਾ, ਸਿਰਫ ਉਹ ਪ੍ਰੇਮ ਮੰਗਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਨੂੰ ਭੁੱਖ ਲੱਗਦੀ ਪ੍ਰੇਮ ਦੀ। ਸਾਡੀ ਪੈਦਾਇਸ਼ ਮਨੁੱਖ ਦੀ ਉਹਨੇ ਕੀਤੀ ਕਿ ਇਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਿੱਥੇ ਸੰਸਾਰਕ ਤੌਰ 'ਤੇ ਵਿਚਰੇ, ਉੱਥੇ ਇਹ ਵਿਕਾਰਾਂ ਤੋਂ ਬਚ ਕੇ ਅੰਦਰ ਪ੍ਰੇਮ ਵਿੱਚ ਰਹੇ, ਅਤੇ ਪ੍ਰੇਮ ਪਰਮਾਤਮਾ ਦੀ ਖੁਰਾਕ ਹੈ। ਪਰ ਇਹ ਰਸੋਈਆ ਬੜਾ ਨਿਕੰਮਾ ਨਿਕਲਿਆ, ਇਹਨੇ ਤਾਂ ਕਦੀ ਰਸੋਈ ਵਿੱਚ ਪ੍ਰੇਮ ਪਕਾਏ ਨਹੀਂ ਹੈ, ਬਣਾਏ ਨਹੀਂ ਹੈ। ਹੰਕਾਰ ਤਾਂ ਬੜਾ ਇਹਦੇ ਕੋਲ। ਇਸ ਮਨੁੱਖ ਦੀ ਰਸੋਈ ਦੇ ਵਿੱਚ ਹੰਕਾਰ ਦੇ ਅੰਬਾਰ ਲੱਗੇ ਹੋਏ ਨੇ। ਉੱਥੇ ਹੰਕਾਰ ਹੀ ਹੰਕਾਰ ਹੈ, ਪ੍ਰੇਮ ਤਾਂ ਉੱਥੇ ਹੈ ਹੀ ਨਹੀਂ। ਇਸ ਕਰਕੇ ਕਿਸੇ ਨੇ ਫਿਰ ਇਸ ਕਹਾਣੀ ਵਿੱਚ ਅੱਗੇ ਲਿਖਿਆ, ਕਹਿੰਦੇ ਬਹੁਤ ਸਮੇਂ ਤੋਂ ਪਰਮਾਤਮਾ ਭੁੱਖਾ ਹੈ, ਇੰਨਾ ਭੁੱਖਾ ਉਹਨੂੰ ਨੀਂਦ ਵੀ ਨਹੀਂ ਆਉਂਦੀ। ਤਾਂ ਹੀ ਤਾਂ ਜਦੋਂ ਕੋਈ ਰਵਿਦਾਸ, ਕੋਈ ਭਗਤ ਕਬੀਰ ਸਾਹਿਬ, ਕੋਈ ਬਾਬਾ ਫਰੀਦ ਸਾਹਿਬ, ਕੋਈ ਬਾਬਾ ਬੁੱਢਾ ਸਾਹਿਬ ਪੈਦਾ ਹੁੰਦੇ ਨੇ ਅਤੇ ਕਹਿੰਦੇ ਪਰਮਾਤਮਾ ਨੂੰ ਇੰਨੀ ਖੁਸ਼ੀ ਹੁੰਦੀ ਹੈ ਜਿਵੇਂ ਕਿਸੇ ਮਾਂ ਦੇ ਘਰ ਪੁੱਤਰ ਪੈਦਾ ਹੁੰਦਾ ਹੈ, ਇੰਨੀ ਖੁਸ਼ੀ ਪੈਦਾ ਹੁੰਦੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ, ਉਹ ਕਹਿੰਦੇ ਨੇ ਕਿ ਜਿਵੇਂ ਮਾਂ ਪੁੱਤਰ ਨੂੰ ਪਾਲਦੀ ਹੈ ਨਾ ਜਨਮ ਤੋਂ ਪਹਿਲਾਂ, ਵੀ ਇਹ ਪੁੱਤਰ ਮੇਰੇ ਘਰ ਜਨਮ ਲਏਗਾ, ਜਨਮ ਲੈ ਕੇ ਵੱਡਾ ਹੋਵੇਗਾ, ਕੁਝ ਕਮਾ ਕੇ ਲਿਆਏਗਾ ਅਤੇ ਮੇਰੀ ਸੇਵਾ ਕਰੇਗਾ। ਇਸ ਤਰ੍ਹਾਂ ਕਹਿੰਦੇ ਗੁਰੂ ਆਪਣੇ ਸਿੱਖ ਦੀ ਪਾਲਣਾ ਕਰਦਾ, ਵੀ ਜਿੱਦਣ ਇਹ ਪੂਰੀ ਤਰ੍ਹਾਂ ਸਿੱਖੀ ਵਿੱਚ ਕਾਮਯਾਬ ਹੋ ਜਾਏਗਾ ਉਹਦੇ ਤੋਂ ਬਾਅਦ ਇਹ ਮੇਰਾ ਕੰਮ ਕਰੇਗਾ। ਸਿੱਖ ਦੇ ਅਰਥ ਕੀ ਨੇ? ਗੁਰੂ ਨਾਨਕ ਦਾ ਕੰਮ, ਕੰਮ ਕਰਨ ਵਾਲਾ। ਸਿੱਖ ਦਾ, ਸੰਤ ਦਾ, ਗੁਰਮੁਖ ਦੇ ਕੀ ਅਰਥ ਬਣਦੇ ਨੇ? ਜੋ ਗੁਰੂ ਨਾਨਕ ਕਰਨਾ ਚਾਹੁੰਦੇ ਸਨ ਉਸ ਕੰਮ ਵਿੱਚ ਹੱਥ ਵਟਾਉਂਦਾ ਹੈ। ਜਿਵੇਂ ਇੱਕ ਆਦਮੀ ਪਹਿਲਾਂ ਇਕੱਲਾ ਹੁੰਦਾ ਹੈ ਅਤੇ ਫਿਰ ਉਹਦੇ ਛੋਟੇ ਛੋਟੇ ਬੱਚੇ ਹੁੰਦੇ, ਸਾਰਾ ਦਿਨ ਵਿਚਾਰਾ ਦਿਹਾੜੀ ਕਰਕੇ, ਜੌਬ ਕਰਕੇ ਬੱਚਿਆਂ ਨੂੰ ਪਾਲਦਾ। ਕਾਹਦੇ ਵਾਸਤੇ ਪਾਲਦਾ ਹੈ? ਬਈ 5-7-10 ਸਾਲ ਦੀ ਗੱਲ ਹੈ, 15 ਸਾਲ ਦੀ, 15 ਸਾਲਾਂ ਨੂੰ ਇਹ ਕੰਮ ਕਰਨ ਲੱਗ ਪੈਣਗੇ ਅਤੇ ਫਿਰ ਮੇਰਾ ਸਹਾਰਾ ਬਣ ਜਾਏਗਾ, ਆਮਦਨ ਵੱਧ ਜਾਏਗੀ, ਮੈਂ ਬਹਿ ਕੇ ਆਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕਰਾਂਗਾ। ਗੁਰੂ ਨਾਨਕ ਨੇ ਸਿੱਖ ਬਣਾਈ ਤਾਂ ਕਿ ਸਿੱਖ ਉਹ ਕੰਮ ਕਰਨ ਜੋ ਗੁਰੂ ਨਾਨਕ ਨੇ ਕੀਤਾ ਹੈ, ਕਿ ਮੈਂ ਬੈਠ ਕੇ ਫਿਰ ਵੇਖਾਂਗਾ। ਇਸ ਲਈ ਸਿੱਖ ਹੈ ਗੁਰੂ ਦਾ ਕੰਮ ਕਰਨ ਵਾਲਾ, ਗੁਰੂ ਦਾ ਕਾਰਕੁਨ ਹੈ, ਆਰਜ਼ੀ ਤੌਰ 'ਤੇ ਸੈਕਟਰੀ ਹੈ, ਉਹਦੇ ਕੰਮ ਨੂੰ ਵੇਖਦਾ ਹੈ। ਡਿਊਟੀ ਹਰ ਇੱਕ ਸਿੱਖ ਦੀ, ਜਿੱਥੇ ਉਹ ਖੁਦ, ਅਤੇ ਸਿੱਖ ਦਾ ਕੰਮ ਆਪਣੇ ਆਪ ਨੂੰ ਠੀਕ ਕਰਨਾ, ਜਦੋਂ ਆਪ ਸ਼ੁੱਧ ਹੋ ਗਿਆ ਫਿਰ ਬਾਕੀਆਂ ਨੂੰ ਸ਼ੁੱਧ ਕਰ ਸਕਦਾ। ਇਸ ਤਰ੍ਹਾਂ ਕਹਿੰਦੇ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮਾਤਮਾ ਨੂੰ ਸਾਡੇ ਤੋਂ ਇੱਕ ਆਸ ਸੀ, ਸਾਨੂੰ ਪੈਦਾ ਕੀਤਾ ਹੈ, ਪਰ ਜੇ ਅਸੀਂ ਉਹ ਆਸ ਪੂਰੀ ਨਹੀਂ ਕੀਤੀ। ਉਹ ਆਸ ਸੀ ਕਿ ਆਪਣੇ ਜੀਵਨ ਦੇ ਵਿੱਚੋਂ ਅਸ਼ੁੱਧਤਾ ਨੂੰ ਖਤਮ ਕਰਕੇ, ਮਨ ਦੀ ਮੈਲ ਨੂੰ ਗੁਰੂ ਕੇ ਸ਼ਬਦ ਦੁਆਰਾ ਧੋ ਕੇ ਅੰਦਰ ਦੇ ਉਸ ਸੁਭਾਅ ਵਿੱਚ ਚਲੇ ਜਾਣਾ ਜਿੱਥੇ ਨਿਰੰਤਰ ਪ੍ਰੇਮ ਹੀ ਪ੍ਰੇਮ ਹੈ, ਉੱਥੇ ਕੁਝ ਹੋਰ ਹੈ ਹੀ ਨਹੀਂ। ਜਦੋਂ ਬੰਦਾ ਉੱਥੇ ਚਲਾ ਜਾਏ ਫਿਰ ਈਰਖਾ ਹੋ ਹੀ ਨਹੀਂ ਸਕਦੀ। ਅਸੀਂ ਬਾਹਰੋਂ ਬਾਹਰੋਂ ਬੜਾ ਕਰਨੇ ਹਾਂ ਇੱਥੋਂ ਖੋਪਰੀ ਵਿੱਚੋਂ ਸੋਚ ਕੇ, ਜੀ ਪ੍ਰੇਮ ਕਰੋ ਜੀ, ਸੋਚ ਸੋਚ ਕੇ ਕਿੱਥੇ ਹੁੰਦਾ ਪ੍ਰੇਮ? 2-4 ਪਲ ਕਰਾਂਗੇ ਫਿਰ ਉਹ ਰਾਗ ਅੰਦਰੋਂ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹ ਡੁਪਲੀਕੇਟ ਅਸੀਂ ਬਾਹਰੋਂ ਸਿਰਫ ਵਿਚਾਰਾਂ ਵਿੱਚ, ਦਿਮਾਗ ਵਿੱਚ ਰੱਖਿਆ ਹੋਇਆ ਹੈ। ਦਿਮਾਗ ਦਾ ਧਰਮ ਕਦੀ ਓਰਿਜਨਲ ਨਹੀਂ ਹੁੰਦਾ। ਜਿੰਨਾ ਚਿਰ ਉਹ ਵਿਚਾਰਧਾਰਾ ਦੇ ਖਾਨੇ ਤੋਂ ਅੱਗੇ ਨਿਕਲ ਕੇ ਹਿਰਦੇ ਦੀ ਦੁਨੀਆ ਵਿੱਚ ਨਾ ਚਲਾ ਜਾਏ, ਉਹਨਾਂ ਚਿਰ ਅਸੀਂ ਥੋੜ੍ਹਾ ਚਿਰ ਕਰਾਂਗੇ ਰਾਗ, ਫਿਰ ਉਹ ਹੀ ਨਿਕਲ ਆਉਣਗੇ। ਥੋੜ੍ਹਾ ਚਿਰ ਪ੍ਰੇਮ ਕਰਾਂਗੇ ਅਤੇ ਜਿਹੜੇ ਉਸ ਅੰਦਰਲੇ ਹਿੱਸੇ ਤੱਕ ਚਲੇ ਗਏ, ਜਿੱਥੇ ਭਾਈ ਕਨ੍ਹੱਈਆ ਜੀ ਗਏ, ਉਹਨਾਂ ਨੂੰ ਬੜਾ ਸਿਖਾਇਆ ਗਿਆ ਵੀ ਤੂੰ ਪਾਣੀ ਇਹਨੂੰ ਨਾ ਪਿਆਈਂ, ਤੂੰ ਨਾ ਪਿਆਈਂ, ਪਰ ਉਹ ਕਹਿੰਦੇ ਮੈਂ ਕਰਾਂ ਕੀ, ਮੇਰੇ ਤੋਂ ਹੁੰਦਾ ਹੀ ਨਹੀਂ। ਗੱਲ ਹੀ ਹੋਰ ਹੋ ਗਈ, ਦਸ਼ਾ ਬਦਲ ਗਈ। ਤਾਂ ਇਹ ਚੀਜ਼ਾਂ ਬਹੁਤੀਆਂ ਸਿੱਖਣ ਵਾਲੀਆਂ ਨਹੀਂ, ਥੋੜ੍ਹੀਆਂ ਥੋੜ੍ਹੀਆਂ ਸਿੱਖਣ ਵਾਲੀਆਂ। ਥੋੜ੍ਹੀ ਥੋੜ੍ਹੀ ਸੱਭਿਅਤਾ ਚਾਹੀਦੀ ਹੈ, ਤਾਂ ਕਿ ਬੰਦੇ ਨੂੰ ਪਤਾ ਲੱਗੇ ਮੈਂ ਕਿਹੜੀ ਮੰਜ਼ਿਲ 'ਤੇ ਪਹੁੰਚਣਾ। ਤਾਂ ਸਿਖਾਇਆ ਜਾਂਦਾ ਕਿ ਵਿਖੇ ਬਾਚ ਹਰ ਰਾਚ ਸਮਝ, ਕਿਹਾ ਗੁਰਬਾਣੀ ਨੇ, ਸਮਝਿਆ ਕਰ, ਸਮਝ ਮਨ ਬੌਰਾ ਰੇ। ਸਮਝਣਾ ਜ਼ਰੂਰੀ ਤਾਂ ਹੈ, ਪਰ ਸਮਝ ਕੇ ਇਹ ਸਮਝ ਲੈਣਾ ਵੀ ਮੈਂ ਸੰਪੂਰਨ ਹੋ ਗਿਆ, ਇਹਦੇ ਤੋਂ ਵੱਡੀ ਵੱਧ ਸਮਝੀ ਨਾ ਸਮਝੀ ਹੈ ਹੀ ਕੋਈ ਨਹੀਂ ਹੈ। ਸਮਝ ਤਾਂ ਸਿਰਫ ਯੰਤਰ ਸੀ, ਜਿਵੇਂ ਕਿਸੇ ਨੇ ਸਾਨੂੰ ਚਿੱਠੀ ਲਿਖ ਕੇ ਭੇਜ ਦਿੱਤੀ, ਚਿੱਟ ਦਿੱਤੀ ਕਿ ਇਹ ਕੰਮ ਤੁਸੀਂ ਹੁਣ ਆਪਣੇ ਫੀਲਡ ਵਿੱਚ, ਜੀਵਨ ਵਿੱਚ ਕਰਨਾ, ਪਰ ਅਸੀਂ ਚਿੱਠੀ ਪੜ੍ਹ ਕੇ ਕਹਿ ਦਿੱਤਾ ਜੀ ਕੰਮ ਹੋ ਗਿਆ। ਚਿੱਠੀ ਪੜ੍ਹਿਆ ਕੰਮ ਥੋੜ੍ਹੀ ਹੋਇਆ, ਉਹਦੇ ਵਿੱਚ ਤਾਂ ਦੱਸਿਆ ਗਿਆ ਸੀ ਕਰਨਾ, ਉੱਥੇ ਰਹਿ ਗਿਆ ਵਿਚਾਰਾਂ ਵਿੱਚ ਹੀ, ਸੋਚ ਲਿਆ ਬਸ, ਇੱਥੇ ਕਰਕੇ ਅਸੀਂ ਖੜ੍ਹੇ ਹੋਏ ਹਾਂ, ਇਸ ਤੋਂ ਅੱਗੇ ਨਹੀਂ ਜਾਂਦੇ। ਬਸ ਉਹਨੂੰ ਸੋਚਿਆ ਵੀ ਅਸੀਂ ਯਾਦ ਕਰ ਲਿਆ, ਯਾਦ ਕਰ ਲਿਆ ਤਾਂ ਹੋ ਗਿਆ, ਕੰਠ ਹੋ ਗਿਆ। ਚੰਗੀ ਗੱਲ ਹੈ ਕੰਠਾਗਰ ਹੋਣਾ, ਗੁਰੂ ਸਾਹਿਬ ਦਾ ਹੁਕਮ ਹੈ ਬਾਣੀ ਸਿੱਖ ਨੂੰ ਕੰਠ ਹੋਵੇ, ਇਤਿਹਾਸ ਵੀ ਉਹਨੂੰ ਕੁਝ ਨਾ ਕੁਝ ਯਾਦ ਹੋਣਾ ਚਾਹੀਦਾ, ਤਵਾਰੀਖ। ਪਰ ਇੱਥੇ ਅਸੀਂ ਗਲਤੀ ਕਰ ਲਈ, ਅਸੀਂ ਯਾਦਾਸ਼ਤ ਨੂੰ, ਵਿਚਾਰਾਂ ਨੂੰ ਸਟੋਰ ਕਰਕੇ, ਖਿਆਲਾਂ ਨੂੰ ਅੰਦਰ ਬੰਨ ਕੇ ਇੱਕ ਪੰਡ, ਤਾਂ ਸਮਝ ਲਿਆ ਹੁਣ ਅਸੀਂ ਧਰਮੀ ਬਣ ਗਏ। ਧਰਮੀ ਬਣਨ ਦੇ ਤੇ ਅਰਥ ਨੇ ਉੱਥੇ ਭਾਰ ਹੀ ਕੋਈ ਨਹੀਂ ਰਹਿੰਦਾ, ਕੋਈ ਵਿਚਾਰ ਹੀ ਨਹੀਂ ਹੈ, ਉੱਥੇ ਖਾਲੀ ਸ਼ੁੱਧ ਰਹਿ ਗਿਆ, ਉੱਥੇ ਸਿਰਫ ਯਾਦ ਹੀ ਬਚਦੀ, ਹੋਰ ਕੁਝ ਨਹੀਂ। ਉੱਥੇ ਤਾਂ ਸਤਿਗੁਰੂ ਕਹਿੰਦੇ ਕੋਈ ਵੀ ਖਿਆਲ ਨਹੀਂ, ਮਾੜੇ ਤਾਂ ਪਹਿਲੇ ਚੰਗੇ ਖਿਆਲਾਂ ਨੇ ਮਾੜੇ ਵਿੱਚ ਖਿਆਲ ਕੱਢ ਦਿੱਤੇ, ਹੁਣ ਚੰਗੇ ਵੀ ਬੋਝ ਲੱਗਦੇ ਨੇ ਉਹ ਵੀ ਕੱਢ ਦਿੱਤੇ, ਹੁਣ ਸਿਰਫ ਯਾਦ। ਜਿਵੇਂ ਗੁਰੂ ਸਾਹਿਬ ਨੇ ਕਿਹਾ ਜਦੋਂ ਦੋ ਮਿੱਤਰ ਇੱਕ ਦੂਜੇ ਨੂੰ ਮਿਲਣ ਜਾਂਦੇ ਨੇ ਬੜੇ ਚਿਰ ਬਾਅਦ, ਅਤੇ ਉਹ ਗਿਫਟ ਵਜੋਂ ਇੱਕ ਦੂਜੇ ਦੇ ਗਲੇ ਵਿੱਚ ਹਾਰ ਪਾ ਦਿੰਦੇ ਨੇ, ਫੁੱਲਾਂ ਦਾ ਹਾਰ ਪਾਉਂਦੇ ਨੇ ਮਿਲਣ ਤੋਂ ਪਹਿਲਾਂ, ਹਾਰ ਪਾ ਕੇ ਫਿਰ ਉਹ ਘੁੱਟ ਕੇ ਗਲਵੱਕੜੀ ਪਾਉਂਦੇ ਨੇ, ਅਤੇ ਜਦੋਂ ਗਲਵੱਕੜੀ ਪਾਉਂਦੇ ਨੇ ਤਾਂ ਉਹ ਜਿਹੜਾ ਹਾਰ ਉਹਨਾਂ ਨੂੰ ਚੁੱਭਦਾ ਵਿੱਚ, ਉਹ ਵੀ ਰੁਕਾਵਟ ਪ੍ਰਤੀਤ ਹੁੰਦਾ ਹੈ। ਹਾਲਾਂਕਿ ਉਹ ਜਿਹੜਾ ਹਾਰ ਹੈ ਉਹ ਪਿਆਰ ਦੀ ਇੱਕ ਨਿਸ਼ਾਨੀ ਸੀ, ਪਰ ਜਦੋਂ ਮਿਲਣ ਲੱਗੇ ਉਦੋਂ ਨਿਸ਼ਾਨੀ ਵੀ ਰੁਕਾਵਟ ਹੈ। ਉਹ ਇੱਕ ਮਿੱਤਰ ਨੇ ਕਿਹਾ ਉਹ ਇਹਨਾਂ ਹਾਰਾਂ ਨੂੰ ਵੀ ਤੋੜ ਦੇ, ਹੁਣ ਇਹਨਾਂ ਦੀ ਹੁਣ ਜ਼ਰੂਰਤ ਨਹੀਂ ਹੈ, ਲਾਹ ਦੇ ਇਹਨਾਂ ਨੂੰ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਤੀ ਮੰਝ ਨਾ ਸਮਾਵਹੀਂ ਜੇ ਗਲ ਪੈਰਾਂ ਹਾਰ। ਜਦੋਂ ਮਿਲਣ ਹੁੰਦਾ ਹੈ ਉਦੋਂ ਹਾਰ ਵੀ ਰੁਕਾਵਟ ਹੈ, ਜਦੋਂ ਆਦਮੀ ਅੱਗੇ ਨਿਕਲ ਜਾਂਦਾ ਹੈ ਉਦੋਂ ਚੰਗੇ ਵਿਚਾਰ ਵੀ ਛੱਡ ਦੇਣੇ ਚਾਹੀਦੇ ਨੇ। ਉਦੋਂ ਕੀ ਰਹਿਣਾ ਚਾਹੀਦਾ? ਸੱਚੇ ਪਾਤਸ਼ਾਹ ਨੇ ਕਿਹਾ ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਉਸੇ ਥਾਂ 'ਤੇ ਹਜ਼ੂਰ ਨੇ ਕਿਹਾ ਜਿਸ ਥਾਂ 'ਤੇ ਜਾ ਕੇ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਓ ਇਹ ਦਾਤ ਗੁਰੂ ਕੋਲੋਂ ਮੰਗੀਏ। ਇਹ ਹੈ ਜਦੋਂ ਇਹ ਦਸ਼ਾ ਆ ਗਈ, ਪ੍ਰੇਮ ਕਰਨਾ ਨਹੀਂ ਪਏਗਾ, ਪ੍ਰੇਮ ਨੂੰ ਛੱਡਣਾ ਔਖਾ ਹੋ ਜਾਏਗਾ। ਗੁਰੂ ਸਾਹਿਬ ਕਹਿੰਦੇ ਤੋਰੀ ਨਾ ਟੁੱਟੈ ਛੋਰੀ ਨਾ ਛੂਟੈ। ਕਹਿੰਦੇ ਅਸੀਂ ਕਹਿੰਦੇ ਹਾਂ ਹੁਣ ਜਿਹੜੀ ਦੁਨੀਆ ਵਿੱਚ ਅਸੀਂ ਖੜ੍ਹੇ ਹਾਂ, ਅਸੀਂ ਕਹਿੰਦੇ ਹਾਂ ਪ੍ਰੇਮ ਹੁੰਦਾ ਹੀ ਨਹੀਂ ਗੁਰੂ ਨਾਲ, ਅਤੇ ਜਿਨ੍ਹਾਂ ਨੂੰ ਹੋ ਗਿਆ ਕਹਿੰਦੇ ਮੈਂ ਛੱਡਣਾ ਚਾਹੁੰਦਾ, ਛੁੱਟਦਾ ਕੋਈ ਨਹੀਂ ਵਿੱਚੋਂ, ਨਿਕਲਦਾ ਨਹੀਂ, ਅੰਦਰ ਗੂੜਾ ਹੋ ਗਿਆ, ਪਕੜ ਹੋ ਗਈ। ਇਹ ਕਿਵੇਂ ਹੋਏਗਾ ਜਦੋਂ ਮੈਲ ਲੈ ਗਈ ਯਾਦ ਬਣ ਗਈ? ਸੋ ਸਾਰੇ ਆਪਾਂ ਪੜ੍ਹੀਏ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ। ਜਿਹੋ ਜਾਣਾ ਅੱਖਾਂ ਨਾਹੀ, ਜਿਹੋ ਜਾਣਾ ਅੱਖਾਂ ਨਾਹੀ, ਜਿਹੋ ਜਾਣਾ ਅੱਖਾਂ ਨਾਹੀ, ਜਿਹੋ ਜਾਣਾ ਅੱਖਾਂ ਨਾਹੀ, ਕਹਿਣਾ ਕਥਨ ਨ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ, ਇਹ ਹਨ ਸਾਧ ਸੰਗਤ ਤਿੰਨ ਅਵਸਥਾਵਾਂ। ਪਹਿਲਾ ਹੈ ਸਾਡਾ ਜੀਵਨ ਮੈਲ ਨਾਲ ਪਰਿਪੂਰਨ ਭਰਿਆ ਹੋਇਆ, ਜਦੋਂ ਪੂਰੇ ਗੁਰੂ ਨੇ ਤੁੱਠ ਕੇ ਕਿਰਪਾ ਕੀਤੀ ਅਤੇ ਅੰਦਰ ਨੂੰ ਸਿਆਣਪਾਂ ਨੂੰ, ਚਲਾਕੀਆਂ ਨੂੰ, ਈਰਖਾ ਨੂੰ, ਹੰਕਾਰ ਨੂੰ ਧੋ ਦਿੱਤਾ, ਪੂਰੇ ਗੁਰੂ ਨੇ ਅੰਦਰੋਂ ਕੱਢ ਦਿੱਤੀ ਮੈਲ, ਤੀਰਥ ਬਣਾ ਦਿੱਤਾ ਜ਼ਿੰਦਗੀ ਨੂੰ। ਤਾਂ ਫਿਰ ਜਦੋਂ ਅੰਦਰੋਂ ਮੈਲ ਉਤਰ ਗਈ ਸਾਰੀ ਇਹਨਾਂ ਚੀਜ਼ਾਂ ਦੀ, ਆਦਮੀ ਸ਼ੁੱਧ ਹੋ ਗਿਆ, ਜਿਹਨੂੰ ਮੈਂ ਪਹਿਲਾਂ ਬੇਨਤੀ ਕੀਤੀ ਸੀ, ਕਰਮੀ ਆਵੈ ਕੱਪੜਾ, ਪਹਿਲਾਂ ਉਹ ਕੱਪੜਾ ਸੀ ਜਿਹੜਾ ਮੈਲਾ ਕੁਚੈਲਾ ਦਿਸਦਾ ਹੀ ਨਹੀਂ ਸੀ, ਮੈਲ ਹੀ ਪਈ ਸੀ, ਵੇਖਣ ਵਾਲਾ ਵੀ ਕਹਿੰਦਾ ਸੀ ਇਹ ਤਾਂ ਕੱਪੜਾ ਹੈ ਹੀ ਨਹੀਂ, ਮੈਲ ਹੀ ਹੈ। ਜਿਵੇਂ ਅਸੀਂ ਆਪਣੇ ਆਪ ਨੂੰ ਵਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਰੇ ਅੰਦਰ ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਲਈਦਾ ਹੈ। ਜਦੋਂ ਬਹਿੰਦੇ ਆਪਾਂ ਚੌਂਕੜਾ ਮਾਰ ਕੇ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਹੋ ਅੰਦਰ ਨਾਮ ਹੈ ਅੰਦਰ, ਅਤੇ ਕਾਮ ਹੀ ਕਾਮ ਅੰਦਰ, ਅਤੇ ਕ੍ਰੋਧ ਹੀ ਸਾਰਾ ਕੁਝ, ਹੰਕਾਰ ਹੀ ਦਿਸਦਾ ਤਾਂ ਹੈ ਨਹੀਂ ਕੁਝ। ਹਜ਼ੂਰ ਕਹਿੰਦੇ ਵੀ ਕੱਪੜਾ ਬੜੇ ਚਿਰ ਦਾ ਪਿਆ ਹੋਇਆ ਅਤੇ ਡਸਟ ਬੜੀ, ਧੂੰਆਂ ਬਹੁਤ ਜੰਮ ਗਿਆ ਹੈ, ਇਹਨੂੰ ਹੁਣ ਰੱਖ ਪਾਣੀ ਵਿੱਚ, ਬਹੁਤਾ ਮੈਲਾ ਹੋ ਜਾਏ ਅਤੇ ਪਾਣੀ ਵਿੱਚ ਰੱਖਿਆ ਜਾਂਦਾ ਹੈ ਕਿ ਮੈਲ ਉਗਲ ਜਾਏ, ਸਰਫ ਪਾਇਆ ਜਾਂਦਾ। ਜਿੱਥੇ ਆਪ ਜੀ ਬੈਠੇ ਹੋ ਇੱਥੇ ਇਉਂ ਹੈ ਵੀ ਕੱਪੜਾ ਜਿਵੇਂ ਭਿਉਂਇਆ ਹੋਇਆ ਹੈ। ਇਹ ਠੀਕ ਹੈ ਸਾਧ ਸੰਗਤ ਮੀਡੀਏ ਦੇ ਰਾਹੀਂ, ਸਾਧਨਾ ਦੇ ਰਾਹੀਂ ਨਾ ਬਸ ਚੱਲੇ ਅਤੇ ਸੁਣਨਾ ਬਹੁਤ ਚੰਗਾ ਹੈ, ਉੱਥੋਂ ਵੀ ਸੰਬੰਧ ਬਣ ਜਾਂਦੇ ਨੇ। ਪਰ ਜੇ ਅਸੀਂ ਆ ਸਕਦੇ ਹਾਂ ਗੁਰੂ ਕੀ ਸੰਗਤ ਵਿੱਚ, ਅਤੇ ਜਿਹੜੀ ਗੱਲ ਸਾਧ ਸੰਗਤ ਇੱਥੇ ਸੰਗਤ ਵਿੱਚ ਹੋਣੀ ਹੈ ਉਸ ਢੰਗ ਨਾਲ ਬਹੁਤ ਘੱਟ ਹੁੰਦੀ ਹੈ। ਉਹ ਉਹਨਾਂ ਨੂੰ ਕੰਮ ਦੇ ਜਾਂਦੀ ਜਿਨ੍ਹਾਂ ਦੀ ਭਾਵਨਾ ਬੜੀ ਤੀਬਰ ਹੁੰਦੀ ਹੈ, ਬੜੀ ਤੇਜ਼। ਪਰ ਸਰੋਵਰ ਤਾਂ ਇਹੀ ਹੈ ਨਾ, ਇੱਥੇ ਸਾਨੂੰ ਆਉਣਾ ਚਾਹੀਦਾ ਤਾਂ ਇਹ ਕਾਰਜ ਹੋਵੇਗਾ। ਤਾਂ ਸੰਗਤ ਕੀ ਹੈ? ਸੰਗਤ ਇਸ ਤਰ੍ਹਾਂ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਜੀ ਬੈਠੇ ਹੋ, ਇਹ ਇਸ ਤਰ੍ਹਾਂ ਦਾ ਥਾਂ ਹੈ ਜਿਵੇਂ ਪਾਣੀ ਵਿੱਚ ਕੱਪੜਾ ਭਿਉਂ ਕੇ ਰੱਖ ਦਿੱਤਾ, ਰੱਖੀ ਰੱਖਿਆ। ਕਈ ਕਹਿੰਦੇ ਬੈਠੇ ਰਹੋ ਕੀ ਹੋਵੇਗਾ, ਇਹ ਬੈਠਿਆਂ ਇਸ ਤਰ੍ਹਾਂ ਹੋਵੇਗਾ ਕਿ ਮੈਲ ਉਗਲ ਜਾਏਗੀ, ਇੱਕ ਦਿਨ ਧੁੱਪਣ ਵਾਲੇ ਵੀ ਬਣ ਜਾਣਗੇ। ਪਰ ਜੇ ਕਹੀਏ ਪਹਿਲੇ ਦਿਨ ਹੀ ਮੈਲ ਲੈ ਜਾਏ, ਪੁਰਾਣੀ ਬੜੀ ਹੈ, ਤਾਂ ਵਿੱਚੋਂ ਇਹ ਮੈਲ ਫਿਰ ਪੂਰਾ ਗੁਰੂ ਧੋ ਕੇ ਕੱਢ ਦੇਗਾ, ਵਿੱਚੋਂ ਨਿਕਲ ਜਾਏਗੀ। ਅਤੇ ਜਦੋਂ ਅੰਦਰੋਂ ਮੈਲ ਨਿਕਲੀ ਫਿਰ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਕਰਨ ਦੀ ਲੋੜ ਨਹੀਂ ਪੈਣੀ, ਪ੍ਰੇਮ ਤੇਰੇ ਵਿੱਚੋਂ ਛੱਲਾ ਮਾਰ ਮਾਰ ਕੇ ਬਾਹਰ ਨੂੰ ਨਿਕਲੇਗਾ, ਕਿਉਂਕਿ ਤੇਰਾ ਸੁਭਾਅ ਹੀ ਪ੍ਰੇਮ ਹੈ। ਜਿਵੇਂ ਅੱਗ ਦਾ ਸੁਭਾਅ, ਅੱਗ ਨੂੰ ਕਹੋ ਜੀ ਤੂੰ ਗਰਮ ਹੋ, ਉਹ ਕਹੇ ਵੀ ਗਰਮ ਕਿਉਂ ਆ, ਮੈਂ ਪਹਿਲਾਂ ਹੀ ਗਰਮ ਹਾਂ, ਬਸ ਮੇਰੀ ਗਰਮੀ ਤਾਂ ਬੰਦ ਹੋ ਗਈ, ਮੇਰੇ ਉੱਤੇ ਕਿਸੇ ਨੇ ਕਵਰ ਪਾ ਦਿੱਤਾ ਸੀ। ਅੱਗ ਨੂੰ ਕੌਣ ਕਵੇ ਗਰਮ ਹੋ, ਉਹ ਹੈ ਹੀ ਗਰਮ, ਉਹਦਾ ਸੁਭਾਅ ਹੀ ਗਰਮ ਹੈ, ਉਹਨੂੰ ਕਹਿਣਾ ਨਹੀਂ ਪੈਣਾ ਗਰਮ ਹੋ। ਇਸ ਕਰਕੇ ਪ੍ਰੇਮ ਕੀਤਾ ਨਹੀਂ ਜਾਂਦਾ, ਉਹ ਹੈ ਹੀ ਅੰਦਰ ਮਨੁੱਖ ਦੇ, ਇਹ ਕਰਨ ਦਾ ਵਿਸ਼ੇ ਨਹੀਂ ਹੈ। ਜਿੱਥੇ ਕਲਗੀਆਂ ਵਾਲੇ ਕਹਿੰਦੇ ਜਿਨ ਪ੍ਰੇਮ ਕੀਓ, ਉੱਥੇ ਕੀਓ ਦਾ ਅਰਥ ਹੈ ਕਰਨਾ, ਯਾਨੀ ਕਿ ਧਾਰਨ ਕਰਨਾ। ਇਹ ਕੀਓ ਸ਼ਬਦ ਆਪਾਂ ਵਰਤਦੇ ਹਾਂ, ਪ੍ਰੇਮ ਕੀਓ, ਜਿਵੇਂ ਪੁਰਾਣੇ ਸਮੇਂ ਵਿੱਚ ਕਿਸੇ ਘਰ ਵਿੱਚ ਕੋਈ ਇਸ ਤਰ੍ਹਾਂ ਦਾ ਭਾਣਾ ਵਰਤ ਜਾਂਦਾ ਸੀ ਵੀ ਦੋ ਭਰਾ ਹੁੰਦੇ ਸਨ ਅਤੇ ਇੱਕ ਕਿਤੇ ਉਹਦਾ ਸਮਾਂ ਪੁੱਗ ਗਿਆ, ਵਿਆਹਿਆ ਵਰਿਆ ਸੀ, ਉਹ ਚੜ੍ਹਾਈ ਕਰ ਗਿਆ ਅਤੇ ਜਿਹੜੀ ਉਹ ਬੱਚੀ ਸੀ ਉਹਦੇ ਘਰ ਵਿੱਚ ਪਤਨੀ ਸੀ, ਰਲ ਮਿਲ ਕੇ ਬਰਾਦਰੀ ਨੇ ਕਿਹਾ ਵੀ ਇਹਨੂੰ ਦੂਸਰੇ ਭਰਾ ਨਾਲ ਇਹਦੀ ਸ਼ਾਦੀ ਕਰ ਦਿਓ। ਉਹਦੇ ਲਈ ਸ਼ਬਦ ਵਰਤਿਆ ਜਾਂਦਾ ਸੀ, ਇਹਨੇ ਹੁਣ ਦੂਸਰਾ ਪਤੀ ਕੀਤਾ ਹੈ। ਇਹ ਹੈ ਜਿਹਨੂੰ ਪ੍ਰੇਮ ਕੀਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਬੰਦੇ ਦਾ ਸੰਸਾਰਕ ਮੋਹ ਰੂਪੀ ਪਤੀ ਮਰ ਗਿਆ। ਜੀਵਨ ਵਿੱਚ ਦੋ ਹੀ ਪਤੀ ਨੇ ਸਾਡੇ, ਸੰਸਾਰਕ ਖਿੱਚ ਰੂਪੀ ਪਤੀ ਜਿਹਦਾ ਮਰ ਗਿਆ, ਫਿਰ ਉਹ ਪਰਮਾਤਮਾ ਦੇ ਪ੍ਰੇਮ ਨੂੰ ਕਰ ਲੈਂਦਾ ਹੈ, ਪਤੀ ਧਾਰਨ ਕਰ ਲੈਂਦਾ ਹੈ, ਉਹ ਅੰਦਰ ਪਹਿਲਾਂ ਹੀ ਹੈ। ਅਤੇ ਜਿੱਦਣ ਸਾਡੇ ਕੋਲ ਪ੍ਰੇਮ ਹੋਇਆ, ਸਾਧ ਸੰਗਤ ਜਦੋਂ ਬੰਦੇ ਨੂੰ ਭੁੱਖ ਲੱਗੀ ਹੋਵੇ ਨਾ, ਉਹ ਲੱਭਦਾ ਫਿਰਦਾ ਕਿਹੜੀ ਦੁਕਾਨ ਤੋਂ ਭੋਜਨ ਮਿਲੇ, ਬੋਰਡ ਪੜ੍ਹਦਾ ਫਿਰਦਾ ਕਿੱਥੋਂ ਜਾ ਕੇ ਪ੍ਰਸ਼ਾਦਾ ਮਿਲੇਗਾ। ਪਰਮਾਤਮਾ ਵੀ ਸਾਡੇ ਸਾਰਿਆਂ ਕੋਲ ਪ੍ਰੇਮ ਦੀ ਭੁੱਖ ਵਿੱਚ ਫਸ ਕੇ ਸਾਡੇ ਆਲੇ ਦੁਆਲੇ ਪਰਿਕਰਮਾ ਕਰਦਾ ਫਿਰਦਾ ਹੈ, ਪਰ ਉਹ ਜਿਹੜੇ ਘਰ ਵਿੱਚ ਜਾਂਦਾ ਉੱਥੇ ਗੰਦ ਪਿਆ ਹੁੰਦਾ, ਵਾਪਸ ਆ ਜਾਂਦਾ ਵੀ ਖਾਣ ਲਈ ਮੇਰੇ ਵਾਲਾ ਤਾਂ ਇੱਥੇ ਹੈ ਹੀ ਕੁਝ ਨਹੀਂ, ਮੈਂ ਕੀ ਖਾਵਾਂ, ਇੱਥੋਂ ਮਿਲਦਾ ਤਾਂ ਹੈ ਕੁਝ ਨਹੀਂ। ਫਿਰ ਜਦੋਂ ਉਹਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਰੀਰ ਮਿਲ ਜਾਏ ਨਾ, ਇਸ ਤਰ੍ਹਾਂ ਦੀ ਦੁਕਾਨ ਜਿੱਥੇ ਉਹਦੇ ਪ੍ਰੇਮ ਦਾ ਭੋਜਨ ਪੱਕਣ ਲੱਗ ਪਿਆ, ਉਹ ਫਿਰ ਆਪ ਜਾ ਕੇ ਦਰਵਾਜ਼ਾ ਖੜਕਾਉਂਦਾ, ਉਹਨੂੰ ਬੁਲਾਉਣਾ ਨਹੀਂ ਪੈਂਦਾ, ਉਹ ਆਪ ਦਰਵਾਜ਼ਾ ਖੜਕਾ ਕੇ ਕਹਿੰਦਾ, ਖੋਲ ਮੈਨੂੰ ਭੁੱਖ ਲੱਗੀ, ਛਕਾ ਮੈਨੂੰ ਪ੍ਰੇਮ ਆਪਣਾ। ਸੱਦਣਾ ਨਹੀਂ ਪੈਂਦਾ, ਉਹ ਸੱਦਣ ਦਾ ਵਿਸ਼ਾ ਹੈ ਹੀ ਨਹੀਂ, ਕਿਵੇਂ ਸੱਦੋਗੇ ਉਸਨੂੰ। ਉਹ ਤਾਂ ਉਸ ਦਿਨ ਕਬੀਰ ਜੀ ਕਹਿੰਦੇ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਹੁਣ ਕੀ ਹੁੰਦਾ, ਕਹਿੰਦੇ ਹੁਣ ਇਸ ਰੱਬ ਨੇ ਬਹੁਤ ਸਾਨੂੰ ਸਤਾਇਆ ਸੀ ਵੀ ਕਈ ਸਾਲ ਇਹਨੂੰ ਕਹਿੰਦੇ ਰਹੇ ਰਾਮ ਰਾਮ, ਕਈ ਸਾਲ ਇਹਨੂੰ ਪੁਕਾਰਦੇ ਰਹੇ, ਪੁਕਾਰ ਪੁਕਾਰ ਕੇ ਥੱਕ ਜਾਈਦਾ ਸੀ। ਹੁਣ ਕਹਿੰਦੇ ਸਾਡੀ ਵਾਰੀ ਆ ਗਈ, ਹੁਣ ਅਸੀਂ ਨਹੀਂ ਉਹਨੂੰ ਜਪਦੇ, ਹੁਣ ਪਰਮਾਤਮਾ ਸਾਨੂੰ ਜਪਦਾ ਹੈ। ਪਰ ਇਹ ਹੋਇਆ ਕਦੋਂ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਨੂੰ ਪਰਮਾਤਮਾ ਜਪਦਾ ਹੈ, ਗੱਲ ਉਲਟ ਹੋ ਗਈ। ਸਤ ਸੰਗਤ ਦੋ ਹੀ ਚੀਜ਼ਾਂ ਹੈ, ਧਰਮ ਪਿਓਰਟੀ ਔਰ ਕੁਆਲਿਟੀ। ਜੀਵਨ ਪਿਓਰ ਹੋ ਗਿਆ, ਸ਼ੁੱਧ ਹੋ ਗਿਆ, ਖਾਲਸ ਕੁਆਲਿਟੀ ਪੈਦਾ ਹੋ ਗਈ, ਅਤੇ ਕੁਆਲਿਟੀ ਪੈਦਾ ਹੋ ਗਈ ਜਿਹਨੂੰ ਲੋੜ ਹੈ ਆਪੇ ਲੱਭ ਲਏਗਾ, ਆ ਕੇ ਆਪੇ ਦਰਵਾਜ਼ਾ ਖੜਕਾ ਦੇਗਾ। ਇਸ ਕਰਕੇ ਉਸ ਪ੍ਰੇਮ ਦੀ ਗੱਲ ਕਰ ਰਹੇ ਨੇ ਅੱਜ ਗੁਰੂ ਰਾਮਦਾਸ ਜੀ, ਕਹਿੰਦੇ ਜਿਹਦੇ ਅੰਦਰ ਪ੍ਰੇਮ ਇਸ ਤਰ੍ਹਾਂ ਪੈਦਾ ਹੋ ਗਿਆ। ਕਿਵੇਂ ਹੋਇਆ, ਹਰ ਨਾਮਾ ਹਰ ਰੰਗ ਹੈ। ਇਹ ਜਿਹੜਾ ਹੈ ਤਾਂ ਸ਼ਬਦ ਗੱਗਾ ਹੀ ਹੈ, ਪਰ ਇਹਨੂੰ ਥੋੜ੍ਹਾ ਜਿਹਾ ਨੱਕ ਵਿੱਚ ਪੜਿਆ ਜਾਂਦਾ ਹੈ। ਇਹ 731 ਅੰਗ 'ਤੇ ਸ਼ਬਦ ਹੈ, ਹਰ ਨਾਮਾ ਹਰ ਰੰਗ ਹੈ। ਪਰਮਾਤਮਾ ਦਾ ਨਾਮ ਪਰਮਾਤਮਾ ਦਾ ਪ੍ਰੇਮ ਹੀ ਹੈ। ਪਹਿਲਾਂ ਤਾਂ ਜਪਿਆ ਜਾਂਦਾ ਹੈ, ਪਰ ਫਿਰ ਇਹ ਜਦੋਂ ਜਪ ਜਪ ਕੇ ਅੰਦਰਲੀ ਮੈਲ ਲੈਂਦੀ ਹੈ ਅਤੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ ਇਹ ਰੰਗ। ਹਰ ਰੰਗ ਮਜੀਠ ਹੈ ਰੰਗ, ਇਹ ਫਿਰ ਪੱਕਾ ਇੰਨਾ ਰੰਗ ਹੈ, ਇੰਨਾ ਪੱਕਾ ਰੰਗ ਹੈ। ਭਾਈ ਦਿਆਲੇ ਨੂੰ ਜਦੋਂ ਦੇਗ ਵਿੱਚ ਉਬਾਲਣ ਲੱਗੇ, ਕਿਸੇ ਨੇ ਕੋਲੋਂ ਕਿਹਾ ਵੀ ਅੱਤ ਹੋ ਗਈ, ਏਡਾ ਜ਼ੁਲਮ, ਜ਼ੁਲਮ ਤਾਂ ਬੜੇ ਹੋਏ ਨੇ ਪਰ ਆ ਜ਼ੁਲਮ ਪਾਣੀ ਵਿੱਚ ਬੰਦੇ ਨੂੰ ਉਬਾਲਣਾ। ਭਾਈ ਦਿਆਲੇ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਜ਼ੁਲਮ ਤਾਂ ਹੈ ਪਰ ਇਹ ਵੀ ਤਾਂ ਮੇਰੇ ਗੁਰੂ ਦੀ ਜੀਵਨ ਦੀ ਕੀਤੀ ਹੋਈ ਵਿਆਖਿਆ ਹੈ। ਕਹਿਣ ਲੱਗੇ ਇਹਨਾਂ ਨੂੰ ਵੇਖ ਲੈਣ ਦਿਓ, ਇਹਨਾਂ ਨੇ ਪਾਣੀ ਗਰਮ ਤਾਂ ਕੀਤਾ ਵੀ ਦਿਆਲੇ ਦੇ ਉੱਤੋਂ ਰੰਗ ਲੈ ਜਾਏ ਗੁਰੂ ਨਾਨਕ ਦੇ ਪਿਆਰ ਦਾ। ਇਹਨਾਂ ਨੂੰ ਵੇਖ ਲੈਣ ਦਿਓ, ਜਿੰਨਾ ਮਰਜ਼ੀ ਪਾਣੀ ਵਿੱਚ ਦਿਆਲੇ ਨੂੰ ਉਬਾਲ ਦਿਓ, ਦਿਆਲੇ ਦਾ ਸਰੀਰ ਚਲਾ ਜਾਏਗਾ ਪਰ ਉਹਦੇ ਅੰਦਰੋਂ ਗੁਰੂ ਦਾ ਪਿਆਰ ਨਹੀਂ ਨਿਕਲੇਗਾ, ਉਹ ਕਾਇਮ ਰਹੇਗਾ। ਇਸ ਤਰ੍ਹਾਂ ਦਾ ਰੰਗ ਚਾੜਿਆ, ਮਜੀਠ ਦਾ ਰੰਗ ਪੱਕਾ, ਗੁਰ ਤੁੱਠ ਹੈ ਇਹ, ਗੁਰੂ ਨੇ ਤੁੱਠ ਕੇ ਕਿਰਪਾ ਕਰਕੇ ਹਰ ਰੰਗ ਚਾੜਿਆ। ਸਿੱਖ ਦੇ ਜੀਵਨ ਦੇ ਉੱਤੇ ਪਰਮਾਤਮਾ ਦੇ ਪ੍ਰੇਮ ਦਾ ਰੰਗ ਚਾੜ ਦਿੱਤਾ, ਫਿਰ ਬਹੁੜ ਨਾ ਹੋਵੀ ਭੰਗ। ਭੰਗ ਦੇ ਅਰਥ ਨੇ ਟੁੱਟਦਾ ਨਹੀਂ, ਕਦੀ ਸਮਾਪਤ ਨਹੀਂ ਹੁੰਦਾ, ਉਹਦੇ ਸਵਾਸ ਬਣ ਜਾਂਦਾ, ਉਹਦੇ ਸੁਭਾਅ ਵਿੱਚ ਪਰਪੱਕ ਹੋ ਜਾਂਦਾ। ਫਿਰ ਸਤਿਗੁਰੂ ਕਹਿੰਦੇ ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਇਸ ਲਈ ਕਹਿੰਦੇ ਹੇ ਮੇਰੇ ਮਨ, ਤੂੰ ਵੀ ਥੋੜ੍ਹਾ ਜਿਹਾ ਇਸ ਰੰਗ ਨੂੰ ਪ੍ਰਾਪਤ ਕਰਨ ਲਈ ਤਿਆਰ ਹੋ, ਤੂੰ ਵੀ ਯਤਨ ਕਰ। ਗੁਰ ਤੁੱਠੈ ਹਰ ਉਪਦੇਸਿਆ, ਅਤੇ ਫਿਰ ਜਿਸ ਗੁਰਸਿੱਖ 'ਤੇ ਤਰੁੱਠ ਕੇ ਪੂਰੇ ਗੁਰੂ ਨੇ ਹਰ ਉਪਦੇਸ਼ਿਆ ਦਾ ਅਰਥ ਨਾਮ ਦੀ ਦਾਤ ਬਖਸ਼ੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਨੇ ਸਿੱਖ ਨੂੰ ਉਪਦੇਸ਼ ਦਿੱਤਾ ਨਾਮ ਦਾ, ਬਖਸ਼ਿਸ਼ ਕੀਤੀ, ਅਤੇ ਉਸ ਨਾਮ ਦੀ ਕਮਾਈ ਦੁਆਰਾ ਹਰ ਭੇਟਿਆ ਰਾਓ ਨਿਸ਼ੰਗ। ਫਿਰ ਨਿਸ਼ੰਗ ਹੋ ਕੇ ਝਾਕਾ ਲਾ ਕੇ ਉਸ ਰਾਜੇ ਵਾਹਿਗੁਰੂ ਨੂੰ ਭੇਟਿਆ ਭਾਵ ਮਿਲਿਆ ਗਿਆ। ਪਰ ਦੂਜੇ ਪਾਸੇ ਸਾਹਿਬ ਕਹਿੰਦੇ ਮੁੰਦ ਇਆਣੀ ਮਨਮੁਖੀ। ਪਰ ਜਿਹੜੀ ਜੀਵ ਇਸਤਰੀ, ਮੁੰਦ ਇਸਤਰੀ ਇਆਣੀ ਭਾਵ ਗੁਰੂ ਦੀ ਦਿੱਤੀ ਮੱਤ ਤੋਂ ਰਹਿਤ ਅਤੇ ਮਨਮੁਖ ਹੈ, ਫਿਰ ਆਵਣ ਜਾਣਾ ਅੰਗ, ਉਹਦੇ ਜੀਵਨ ਵਿੱਚ ਮਨ ਦਾ ਭਟਕਾਵ ਅਤੇ ਜਨਮ ਮਰਨ ਬਣਿਆ ਰਹਿੰਦਾ। ਹਰ ਪ੍ਰਭ ਚਿੱਤ ਨਾ ਆਇਓ, ਉਹਦੇ ਮਨ ਵਿੱਚ ਕਦੀ ਵਾਹਿਗੁਰੂ ਦੀ ਯਾਦ ਨਹੀਂ ਆਉਂਦੀ। ਮਨ ਦੂਜਾ ਭਾਉ ਸਹਿਲੰਗ, ਉਹਦਾ ਮਨ ਦੁਬਧਾ ਦੇ ਸੰਗਤ ਵਿੱਚ ਰਹਿੰਦਾ ਹੈ। ਫਿਰ ਐਸਿਆਂ ਨੇ ਪੁੱਛਿਆ ਮਹਾਰਾਜ ਸਾਡਾ ਕੋਈ ਇਲਾਜ ਹੈ? ਕਹਿੰਦੇ ਤੁਸੀਂ ਇਸ ਤਰ੍ਹਾਂ ਆਪਣੇ ਪ੍ਰਭੂ ਅੱਗੇ ਅਰਦਾਸ ਕਰੋ ਕਿ ਹਮ ਮੈਲ ਭਰੇ ਦੋਹਚਾਰੀਆ, ਹਰ ਰੱਖੋ ਅੰਗੀ ਅੰਗ। ਹੇ ਵਾਹਿਗੁਰੂ ਕਿਰਪਾ ਕਰੋ, ਅਸੀਂ ਮੈਲ ਨਾਲ ਭਰੇ ਹੋਏ ਦੋਹਚਾਰੀ ਹਾਂ, ਤੁਸੀਂ ਆਪਣੇ ਅੰਗ ਭਾਵ ਆਪਣੀ ਸ਼ਰਨ ਵਿੱਚ ਰੱਖੋ, ਨਾਲ ਰੱਖੋ। ਗੁਰ ਅੰਮ੍ਰਿਤ ਸਰ ਨਵਲਾਇਆ। ਫਿਰ ਐਸੇ ਪਾਪੀ ਮਨੁੱਖ ਵੀ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਪੈਂਦੇ ਅਤੇ ਗੁਰੂ ਉਹਨਾਂ ਨੂੰ ਨਾਮ ਰੂਪੀ ਅੰਮ੍ਰਿਤ ਸਰ ਸਰੋਵਰ ਵਿੱਚ ਨਵਾ ਕੇ ਪਵਿੱਤਰ ਕਰ ਦਿੰਦੇ, ਸਭ ਲਾਥੇ ਕਿਲਵਿਖ ਭੰਗ, ਉਹਨਾਂ ਦੀ ਮੈਲ ਸਾਰੀ ਉਤਰ ਜਾਂਦੀ ਹੈ। ਹਰ ਦੀਨਾ ਦੀਨ ਦਇਆਲ ਪ੍ਰਭ। ਫਿਰ ਉਤਰੀ ਹੋਈ ਮੈਲ ਦੇ ਵਿੱਚ ਉਹ ਗੁਰਸਿੱਖ ਅਰਦਾਸ ਕਰਦਾ, ਸਤ ਸੰਗਤ ਮੇਲੋ ਸੰਗ, ਸਤਸੰਗ ਦੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਕਹਿੰਦੇ ਮਿਲ ਸੰਗਤ ਹਰ ਰੰਗ ਪਾਇਆ। ਇਸ ਤਰ੍ਹਾਂ ਸੰਗਤ ਦੁਆਰਾ ਜਿਨ੍ਹਾਂ ਨੂੰ ਪਹਿਲਾਂ ਰੰਗ ਚੜਿਆ ਸੀ, ਉਹਨਾਂ ਦੀ ਸੰਗਤ ਦੁਆਰਾ ਇਹ ਜਿਹੜਾ ਰੰਗ ਹੈ ਪਰਿਪੱਕ ਹੋ ਗਿਆ, ਅਤੇ ਸਾਰੇ ਜੀਵਨ ਦੇ ਜਿਹੜੇ ਦੁੱਖ ਨੇ ਉਦੋਂ ਹੀ ਖਤਮ ਹੋਏ, ਜਿਨ੍ਹਾਂ ਨੂੰ ਅਸੀਂ ਲਾਉਣ ਲਈ ਬੜੇ ਉਪਰਾਲੇ ਵਸੀਲੇ ਕਰਨੇ ਹਾਂ। ਦੁੱਖ ਹੈ ਜੀਵਨ ਦੀ ਮੈਲ ਸੰਸੇ, ਉਹ ਟੁੱਟ ਗਏ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਕੁਝ ਮਿੰਟਾਂ ਵਾਸਤੇ ਸ਼ਬਦ ਦਾ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। 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 ਵ
ਵਾਹਿਗੁਰੂ 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 ਵਾਹਿਗੁਰੂ
ਸੋ ਸਤ ਸੰਗਤ, ਅੱਜ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਹੈ। ਉਸ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੋ ਪਰਸੋਂ ਤੋਂ ਟਿਕੇ ਸਨ, ਹੁਣ ਉਹਨਾਂ ਦੀ ਸਮਾਪਤੀ ਹੋਏਗੀ। ਥੋੜ੍ਹੇ ਮਿੰਟਾਂ ਬਾਅਦ ਆਪ ਸੰਗਤ ਨੂੰ ਬੇਨਤੀ ਹੈ, ਆਪ ਜ਼ਰੂਰ ਸ਼ਾਮਿਲ ਹੋਣਾ ਜਿੰਨਾ ਕੁ ਆਪ ਸਮਾਂ ਕੱਢ ਸਕਦੇ ਹੋ। ਉਹ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ, ਸ਼ਾਮ ਦੇ ਦੀਵਾਨ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਜੋ ਕਿ ਕਥਾ ਦਾ ਸਮਾਂ ਹੈ, ਉਹਨਾਂ ਨਾਲ ਸੰਬੰਧਿਤ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।